ਅੰਨੀ ਛੰਦ ਜਾਗ ਉੱਠੇ ਸ੍ਰੀ ਅਮਰ ਜੀ ਚਲਬੇ ਕਰ ਪਿਆਰੇ ਵਿਪਰ ਨਿਕਟ ਬੈਠਤ ਪਰਿਓ ਦੇਖਤੇ ਸਿਧਾਰੀ ਲਗੇ ਦੇਨ ਸਭ ਦੱਛਣਾ ਜਿਜੂ ਏ ਲੀਜੈ ਸਾਧ ਸਾਧ ਤੁਝ ਕੋ ਹੈ ਇਮਹੀ ਨਿਤ ਕੀਜੈ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਕਿ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰਦੇਵ ਜੀ ਦੇ ਪਵਿੱਤਰ ਪਾਵਨ ਚਰਨਾ ਕਮਲਾਂ ਅੰਦਰ ਸੰਧਿਆ ਸਮੇਂ ਦੇ ਸਜੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਇਤਿਹਾਸ ਆਪ ਜੀ ਬੜੇ ਸਤਿਕਾਰ ਅਦਬ ਸਹਿਤ ਸਰਵਣ ਕਰ ਰਹੇ ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਮੁੱਢਲਾ ਜੀਵਨ ਚੱਲ ਰਿਹਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਣਾਂ ਦੀ ਸ਼ਰਨ ਵਿਚ ਆਉਣ ਤੋਂ ਪਹਿਲਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੋ ਉਨ੍ਹਾਂ ਦੀ ਕਿਰਿਆ ਸੀ ਨਿਤ ਕਿਰਿਆ ਸੀ ਉਹਦਾ ਅਨੁਵਾਦ ਭਾਈ ਸੰਤੋਖ ਸਿੰਘ ਜੀ ਨੇ ਕੀਤਾ ਹੈ। ਇਹ ਬਾਸਰ ਕੇ ਗ੍ਰਾਮ ਹੈ, ਬਾਬਾ ਤੇਜ ਭਾਨ ਜੀ ਦੇ ਗ੍ਰਹਿ ਵਿਖੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਅਵਤਾਰ ਹੋਇਆ। ਕੁਝ ਸਮਾਂ ਬੀਤਿਆ, ਮਨ ਦੇ ਵਿਚ ਵਿਚਾਰ ਆਏ ਕਿ ਉਮਰ ਬੀਤਦੀ ਜਾ ਰਹੀ ਹੈ, ਕੁਝ ਭਲਾ ਕਰਮ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਾਂ, ਤੁਰਨਾ ਹੋਇਆ ਤੀਰਥ ਯਾਤਰਾ ਕਰੀਏ, ਗੰਗਾ ਦੀ ਯਾਤਰਾ ਕਰਨ ਵਾਸਤੇ ਪ੍ਰਣ ਕਰ ਲਿਆ ਵੀ ਹਰ 6 ਮਹੀਨਿਆਂ ਬਾਅਦ ਇੱਕ ਵਾਰ ਜ਼ਰੂਰ ਜਾਣਾ। 6 ਮਹੀਨਿਆਂ ਬਾਅਦ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗੰਗਾ ਦੀ ਯਾਤਰਾ ਕਰਨ ਵਾਸਤੇ ਜਾਂਦੇ, ਇਸ਼ਨਾਨ ਕਰਦੇ ਨੇ, ਜਪ ਤਪ ਕਰਦੇ ਨੇ। ਜਦੋਂ 20ਵੀਂ ਵਾਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਗੰਗਾ ਦੀ ਯਾਤਰਾ ਨੂੰ ਗਏ, ਰਸਤੇ ਵਿਚ ਇੱਕ ਮੇੜਾ ਗ੍ਰਾਮ ਆਉਂਦਾ ਹੈ, ਮੇੜੇ ਗ੍ਰਾਮ ਦੇ ਵਿਚ ਇੱਕ ਪੰਡਿਤ ਦਾ ਘਰ ਹੈ, ਪੰਡਿਤ ਦਾ ਨਾਂ ਹੈ ਦੁਰਗਾ ਦੱਤ। ਇਹਨੇ ਆਪਣੇ ਘਰ ਦੇ ਵਿਚ ਯਾਤਰੂਆਂ ਦੇ ਟਿਕਾਣੇ ਵਾਸਤੇ, ਟਿਕਣ ਵਾਸਤੇ ਕੁਝ ਜਗ੍ਹਾ ਬਣਾਈ ਹੋਈ ਹੈ। ਮਹਾਰਾਜ ਜੀ ਵੀ ਦੁਪਹਿਰਾ ਕੱਟਣ ਵਾਸਤੇ ਦੇ ਘਰ ਟਿਕ ਗਏ, ਆਰਾਮ ਕਰ ਰਹੇ ਨੇ। ਦੁਰਗਾ ਪੰਡਿਤ ਜੋ ਜੋਤਿਸ਼ ਵਿਦਿਆ ਦਾ ਗਿਆਨੀ ਸੀ, ਮਹਾਰਾਜ ਜੀ ਦੇ ਚਰਨਾਂ ਦੇ ਵਿਚ ਇਹਨੇ ਪਦਮ ਦਾ ਨਿਸ਼ਾਨ ਵੇਖਿਆ। ਵੈਸੇ ਭੱਟ ਕਹਿੰਦੇ ਵੀ ਇੱਕ ਤਾਂ ਚਰਨਾਂ ਵਿਚ ਵੀ ਪਦਮ ਹੈ, ਪਰ ਸਤਿਗੁਰਾਂ ਦੇ ਹੱਥ ਵਿਚ ਵੀ ਇੱਕ ਪਦਮ ਸੀ, ਬਾਰਜ ਕਰ ਦਾਹਣ ਹੈ ਸਿੱਧ ਸਨਮੁਖ ਮੁਖ ਜੋ ਹੈ। ਦਾਹਣਾ ਦਾ ਮਤਲਬ ਹੈ ਸੱਜਾ ਹੱਥ। ਸਤਿਗੁਰਾਂ ਦੇ ਸੱਜੇ ਹੱਥ ਦੇ ਵਿਚ ਵੀ ਪਦਮ ਸੀ। ਚਰਨਾਂ ਦਾ ਪਦਮ ਵੇਖ ਕੇ ਪੰਡਿਤ ਅੰਦਾਜ਼ਾ ਲਾ ਰਿਹਾ ਵੀ ਇਹ ਕੋਈ ਚੱਕਰਵਰਤੀ ਰਾਜੇ ਨੇ ਜਾਂ ਹਰੀ ਵਿਸ਼ਨ ਦਾ ਅਵਤਾਰ ਹਨ, ਕਿਉਂਕਿ ਉਹ ਹਿੰਦੂ ਸੀ, ਵਿਸ਼ਨੂੰ ਭਗਤ ਸੀ, ਉਹਦੇ ਵਾਸਤੇ ਸਭ ਤੋਂ ਸਰਵੋਤਮ ਉਹੀ ਹੈ। ਉਸੇ ਦਾ ਅਨੁਮਾਨ ਲਾ ਰਿਹਾ ਵੀ ਉਹਨਾਂ ਦਾ ਅਵਤਾਰ ਵੀ ਹੋ ਸਕਦੇ ਨੇ। ਬੜੇ ਗੌਹ ਨਾਲ ਸਤਿਗੁਰਾਂ ਦੇ ਚਰਨਾਂ ਦੀਆਂ ਰੇਖਾਵਾਂ ਪੜ੍ਹ ਰਿਹਾ। ਇੰਨੇ ਨੂੰ ਸਤਿਗੁਰੂ ਗਰੀਬ ਨਿਵਾਜ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਜਾਗ ਪਏ। ਪੰਡਿਤ ਜੀ ਨੂੰ ਸਾਹਮਣੇ ਬੈਠਿਆਂ ਵੇਖਿਆ, ਕੁਝ ਵਾਰਤਾਲਾਪ ਪੰਡਿਤ ਦੁਰਗਾ ਦੱਤ ਨਾਲ ਸਤਿਗੁਰਾਂ ਦੀ ਹੋ ਰਹੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ, ਇਕਾਗਰ ਚਿਤ ਹੋਣ ਵਾਸਤੇ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਵਸਾਉਂਦਿਆਂ ਗੁਰੂ ਚਰਨਾਂ ਚ ਹਾਜ਼ਰੀ ਲਵਾਉਂਦਿਆਂ ਆਖੋ ਜੀ ਸਤਨਾਮ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ ਨਿਸ਼ਾਨੀ ਛੰਦ ਜਾਗ ਉੱਠੇ ਜੀ ਅਮਰ ਜੀ ਚਲਬੇ ਕਰ ਤਿਆਰੇ
ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਦੁਪਹਿਰਾ ਕੱਟ ਲਿਆ ਤੇ ਜਾਗ ਉੱਠੇ ਤੇ ਚੱਲਣ ਦੀ ਸਤਿਗੁਰਾਂ ਨੇ ਮੇੜੇ ਗ੍ਰਾਮ ਤੋਂ ਗੰਗਾ ਦੀ ਯਾਤਰਾ ਨੂੰ ਚੱਲਣ ਦੀ ਤਿਆਰੀ ਕਰ ਲਈ
ਪਿੱਪਰ ਨਿਕਟ ਬੈਠਤ ਭਇਓ ਦੇਖਤੇ ਧਾਰੇ
ਪੰਡਿਤ ਦੁਰਗਾ ਦੱਤ ਸਤਿਗੁਰਾਂ ਦੇ ਚਰਣਾਂ ਵਿਚ ਹੀ ਬੈਠਾ ਸੀ ਮਹਾਰਾਜ ਜੀ ਦੇ ਚਰਣਾਂ ਦੀਆਂ ਰੇਖਾਵਾਂ ਪੜ ਰਿਹਾ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਵਕਤ ਪੰਡਿਤ ਜੀ ਵੱਲ ਵੇਖਿਆ ਕਿ ਪੰਡਿਤ ਦੁਰਗਾ ਦੱਤ ਜੀ ਸਾਹਮਣੇ ਬੈਠੇ ਨੇ ਮਹਾਰਾਜ ਜੀ ਸੱਚੇ ਪਾਤਸ਼ਾਹ ਦੇ ਚਰਨਾਂ ਵਾਲੇ ਪਾਸੇ ਤੋ ਉਸ ਵਕਤ ਪੰਡਿਤ ਦੁਰਗਾ ਦੱਤ ਜੀ ਨੂੰ ਵੇਖ ਕੇ
ਲਗੇ ਦੇਨ ਸਭ ਦੱਛਣਾ
ਮਹਾਰਾਜ ਜੀ ਕੁਝ ਦੱਛਣਾ ਦੇਣ ਲੱਗੇ ਜੇਬ ਚ ਹੱਥ ਪਾਇਆ ਕੁਝ ਪੈਸੇ ਕੁਝ ਰੁਪਈਏ ਉਹ ਕੱਢ ਕੇ ਪੰਡਿਤ ਦੁਰਗਾ ਦੱਤ ਜੀ ਨੂੰ ਦੇਣ ਲੱਗੇ ਆਖਣ ਲੱਗੇ ਪੰਡਿਤ ਜੀ ਆਹ ਲੋ ਇਹ ਦੱਖਣਾ ਹੈ ਕਿਉਂਕਿ ਪੰਡਿਤ ਤਾਂ ਛਤਰੀਆਂ ਦੇ ਆਸਰੇ ਚੱਲਦੇ ਨੇ ਉਨ੍ਹਾਂ ਨੂੰ ਆਪਣਾ ਜਜਮਾਨ ਮੰਨ ਕੇ ਉਨ੍ਹਾਂ ਕੋਲੋਂ ਦਾਨ ਦਕਸ਼ਣਾ ਲੈਂਦੇ ਨੇ ਗਰੀਬ ਨਵਾਜ ਪਾਤਸ਼ਾਹ ਜੀ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਪੰਡਿਤ ਜੀ ਆਹ ਲੋ ਦਕਸ਼ਣਾ ਆਹ ਸੋਹਣਾ ਦਾਨ ਆਪ ਜੀ ਪ੍ਰਾਪਤ ਕਰੋ
ਉਤਰੇ ਸੰਗੀ ਸੰਗ ਕੋ ਪਾਵੇ ਵਿਸਰਾਮਾ
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸ਼ਾਬਾਸ਼ ਹੈ ਪੰਡਿਤ ਜੀ ਤੁਹਾਡੇ ਸ਼ਾਬਾਸ਼ ਕਿ ਤੁਸੀਂ ਇੱਥੇ ਜਿਹੜੇ ਗੰਗਾ ਦੀ ਯਾਤਰਾ ਨੂੰ ਯਾਤਰੂ ਆਉਂਦੇ ਨੇ ਉਹਨਾਂ ਦੀ ਸੇਵਾ ਕਰਦੇ ਇੱਥੇ ਜਿਹੜੇ ਸੰਗੀ ਆਉਂਦੇ ਨੇ ਉਹ ਆ ਕੇ ਤੁਹਾਡੇ ਘਰ ਵਿਚ ਉਤਰਦੇ ਨੇ ਇੱਥੇ ਉਹ ਆ ਕੇ ਵਿਸ਼ਰਾਮ ਕਰਦੇ ਹਨ
ਪਾਵਨ ਕੋ ਪਾਵਨ ਕਰੇ ਪਾਵਨ ਹੋਏ ਧਾਮਾ
ਉਹ ਆਪਣੇ ਚਰਨ ਤੁਹਾਡੇ ਘਰ ਪਾ ਕੇ ਤੁਹਾਡੇ ਘਰ ਨੂੰ ਪਵਿੱਤਰ ਕਰਦੇ ਨੇ ਕਿਉਂਕਿ ਉਹ ਤੀਰਥ ਯਾਤਰੂ ਨੇ ਜਿਹੜੇ ਤੀਰਥਾਂ ਦੀ ਯਾਤਰਾ ਕਰਨ ਵਾਸਤੇ ਪੈਦਲ ਚੱਲ ਕੇ ਆਉਂਦੇ ਨੇ ਉਹਨਾਂ ਦੇ ਚਰਨ ਵੀ ਪਵਿੱਤਰ ਹੁੰਦੇ ਨੇ ਉਹ ਆਪਣੇ ਪਵਿੱਤਰ ਚਰਨ ਤੁਹਾਡੇ ਘਰ ਵਿਚ ਪਾ ਕੇ ਤੁਹਾਡੇ ਘਰ ਨੂੰ ਪੰਡਿਤ ਜੀ ਪਵਿੱਤਰ ਕਰਦੇ ਨੇ ਪਾਵਨ ਕਰਦੇ ਹਨ
ਪਿੱਪਰ ਦੀਨ ਬਨ ਬਿਨੈ ਬਨ ਮੈਂ ਆਪਣੇ ਲਿਓ
ਸਤਿਗੁਰੂ ਜੀ ਦਕਸ਼ਣਾ ਦੇ ਰਹੇ ਨੇ ਕਹਿੰਦੇ ਵੀ ਦੋ ਪੰਡਿਤ ਜੀ ਇਹ ਦਕਸ਼ਣਾ ਰੱਖ ਲੋ ਉਸ ਵੇਲੇ ਪੰਡਿਤ ਨੇ ਬੜਾ ਦੀਨ ਹੋ ਕੇ ਹੱਥ ਜੋੜ ਕੇ ਬੜੀ ਵਿਨਿਮਰਤਾ ਸਹਿਤ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ ਤੇ ਕਹਿਣ ਲੱਗਾ ਮਹਾਰਾਜ ਇਹ ਦਕਸ਼ਣਾ ਮੈਂ ਹੁਣ ਨਹੀਂ ਲੈਣੀ ਇਹ ਦਕਸ਼ਣਾ ਮੈਂ ਹੁਣ ਇਸ ਵਕਤ ਨਹੀਂ ਲੈਣੀ
ਜਬ ਸਮਰੱਥ ਹੋਵੋ ਮਹਾ ਤਬ ਲੈਣ ਕਰਿਓ
ਮਹਾਰਾਜ ਜਦੋਂ ਤੁਸੀਂ ਸਮਰੱਥ ਹੋਵੋਗੇ ਜਦੋਂ ਤੁਸੀਂ ਬੱਲੀ ਬਲੀ ਸਮਰੱਥ ਹੋਵੋਗੇ ਤੁਹਾਨੂੰ ਪਦਵੀ ਮਿਲੇਗੀ ਰੁਤਬਾ ਮਿਲੇਗਾ ਉਸ ਵਕਤ ਮੈਂ ਤੁਹਾਡੇ ਕੋਲੋਂ ਇਹ ਦਕਸ਼ਣਾ ਲਵਾਂਗਾ ਹੁਣ ਮੈਂ ਇਹ ਦਕਸ਼ਣਾ ਨਹੀਂ ਲੈਣੀ ਦਕਸ਼ਣਾ ਉਦੋਂ ਲਵਾਂਗਾ ਜਦੋਂ ਤੁਸੀਂ ਪੂਰਨ ਤੌਰ ਤੇ ਸਮਰੱਥ ਹੋਵੋਗੇ
ਅਬ ਮੁਝ ਸੋ ਕਹਿ ਦੀਜੀਏ ਬਚਤ
ਹੁਣ ਤੁਸੀਂ ਇੱਕ ਵਾਰੀ ਬਚਨ ਕਰ ਦਿਓ ਮੈਨੂੰ ਕਿ ਪੰਡਿਤ ਜੀ ਜੋ ਤੁਸੀਂ ਮੰਗੋਗੇ ਅਸੀਂ ਦੇਵਾਂਗੇ ਮਹਾਰਾਜ ਮੈਂ ਹੁਣ ਦਕਸ਼ਣਾ ਨਹੀਂ ਲੈਣੀ ਦਕਸ਼ਣਾ ਉਦੋਂ ਲਵਾਂਗਾ ਜਦੋਂ ਤੁਸੀਂ ਦਕਸ਼ਣਾ ਦੇਣ ਦੇ ਸਮਰੱਥ ਹੋ ਜਾਓਗੇ ਬਸ ਹੁਣ ਇੰਨਾ ਹੀ ਬਚਨ ਕਰ ਦਿਓ ਇੱਕ ਵਾਰ ਆਪ ਜੀ ਕਿ ਪੰਡਿਤ ਜੀ ਤੁਸੀਂ ਜੋ ਮੰਗੋਗੇ ਅਸੀਂ ਦੇਵਾਂਗੇ ਬਸ ਕਿਰਪਾ ਕਰਕੇ ਇਹ ਬਚਨ ਆਪ ਜੀ ਆਪਣੇ ਮੁਖਾਰ ਬਿੰਦ ਚੋਂ ਕਰ ਦਿਓ
ਤਬ ਚੇਤੋ ਇਸ ਸਮੇਂ ਕੋ ਹਮ ਆਨ ਮਿਲੇ
ਮਹਾਰਾਜ ਜੀ ਮੈਂ ਉਦੋਂ ਆ ਕੇ ਆਪ ਜੀ ਨੂੰ ਮਿਲਾਂਗਾ ਜਦੋਂ ਤੁਸੀਂ ਸਮਰੱਥ ਹੋਵੋਗੇ ਦਾਨ ਦੇਣ ਦੇ ਦਕਸ਼ਣਾ ਦੇਣ ਦੇ ਤੇ ਇਸ ਸਮੇਂ ਨੂੰ ਤੁਸੀਂ ਯਾਦ ਰੱਖਿਆ ਜੇ ਜਿਹੜਾ ਸਮਾਂ ਅੱਜ ਦਾ ਹੈ ਇਸ ਘੜੀ ਨੂੰ ਇਸ ਸਮੇਂ ਨੂੰ ਮਹਾਰਾਜ ਯਾਦ ਰੱਖਿਆ ਜੇ ਮੈਨੂੰ ਯਾਦ ਰੱਖਿਆ ਜੇ ਮੈਂ ਉਦੋਂ ਦਾਨ ਲੈਣ ਆਵਾਂਗਾ ਜਦੋਂ ਆਪ ਜੀ ਦਾਨ ਦੇਣ ਦੇ ਪੂਰਨ ਤੌਰ ਤੇ ਸਮਰੱਥ ਹੋਵੋਗੇ
ਸੁਣ ਸ਼੍ਰੀ ਅਮਰ ਬਖਾਨਿਓ ਕੈਸੇ ਤੋ ਜਾਨੇ
ਕਹਿਣ ਲੱਗੇ ਪੰਡਿਤ ਜੀ ਭਲਾ ਤੁਸੀਂ ਇਹੋ ਜਿਹੀ ਕਿਹੜੀ ਚੀਜ਼ ਸਾਡੇ ਚ ਵੇਖ ਲਈ ਹੈ ਜਿਹੜੀ ਵੇਖ ਕੇ ਤੁਸੀਂ ਅੰਦਾਜ਼ਾ ਲਾ ਲਿਆ ਕਿ ਅਸੀਂ ਸਮਰੱਥ ਹੋਵਾਂਗੇ ਕਿਉਂਕਿ ਸਤਿਗੁਰੂ ਜੀ ਆਰਾਮ ਕਰ ਰਹੇ ਸਨ ਤੇ ਇਹਨੇ ਚਰਣਾ ਵਿਚ ਹੀ ਮਹਾਰਾਜ ਜੀ ਦਾ ਕਦਮ ਵੇਖਿਆ ਤੇ ਸਾਹਿਬ ਨੂੰ ਨਹੀਂ ਸੀ ਪਤਾ ਵੀ ਇਹਨੇ ਕੀ ਵੇਖਿਆ ਇਸ ਕਰਕੇ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਪੰਡਿਤ ਜੀ ਇਹੋ ਜਿਹੀ ਕਿਹੜੀ ਚੀਜ਼ ਤੁਸੀਂ ਸਾਡੇ ਚ ਵੇਖ ਲਈ ਹੈ ਜਿਸ ਨੂੰ ਵੇਖ ਕੇ ਤੁਸੀਂ ਇਸ ਤਰ੍ਹਾਂ ਦੇ ਬਚਨ ਕਹਿ ਰਹੇ ਹੋ, ਇਸ ਤਰ੍ਹਾਂ ਦੀਆਂ ਗੱਲਾਂ ਕਹਿ ਰਹੇ ਹੋ?
ਕੈਸੇ ਅਸ਼ਰਜ ਹੋਏ ਹੈ ਕਰ ਸਕਲ ਬਖਾਨੇ,
ਸਾਨੂੰ ਸਾਰਾ ਕੁਝ ਦੱਸੋ ਵੀ ਕਿਵੇਂ ਸਾਡੇ ਕੋਲ ਐਸ਼ਵਰਜ ਹੋਵੇਗਾ। ਤੁਸੀਂ ਆਖਿਆ ਵੀ ਜਦੋਂ ਤੁਸੀਂ ਸਮਰੱਥ ਹੋਵੋਗੇ ਉਦੋਂ ਮੈਂ ਦਾਨ ਲਵਾਂਗਾ, ਪਰ ਤੁਸੀਂ ਇਹ ਕਿਵੇਂ ਜਾਣ ਲਿਆ ਵੀ ਸਾਡੇ ਕੋਲ ਸਾਰਾ ਐਸ਼ਵਰਜ ਹੋਵੇਗਾ, ਅਸੀਂ ਸਰਬ ਪ੍ਰਕਾਰ ਕਰਕੇ ਸਮਰੱਥ ਹੋਵਾਂਗੇ ਦਾਨ ਦੇਣ ਵਿਚ? ਤੁਸੀਂ ਇਹ ਸਾਰੀ ਗੱਲ ਭਲਾ ਕਿਵੇਂ ਜਾਣ ਲਈ ਹੈ, ਕਿਵੇਂ ਵੇਖ ਲਈ ਹੈ?
ਤੀਜੀ ਭਾਖੇ ਹੋ ਤੁਮ ਪਦ ਪਦਮ ਪਦਮਾ ਪਤ ਜੈਸੇ।
ਅੱਗੋਂ ਪੰਡਿਤ ਜੀ ਬੋਲੇ, ਕਹਿਣ ਲੱਗੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ, ਮੈਂ ਜੋਤਿਸ਼ ਵਿਦਿਆ ਨੂੰ ਚੰਗੀ ਤਰ੍ਹਾਂ ਜਾਣਿਆ ਪੜਿਆ ਹੋਇਆ, ਆਪ ਜੀ ਜਦੋਂ ਲੇਟੇ ਹੋਏ ਸੀ ਤੇ ਮੈਂ ਆਪ ਜੀ ਦੇ ਚਰਨ ਵਿਚ ਪਦਮ ਵੇਖਿਆ, ਆਪ ਜੀ ਦੇ ਪਾਵਨ ਚਰਨ ਦੇ ਵਿਚ ਪਦਮ ਦਾ ਨਿਸ਼ਾਨ ਹੈ। ਇਹ ਪਦਮ ਦਾ ਨਿਸ਼ਾਨ ਇਸ ਤਰ੍ਹਾਂ ਹੈ ਜਿਵੇਂ ਪਦਮਾਪਤੀ ਭਗਵਾਨ ਕ੍ਰਿਸ਼ਨ ਜੀ ਦੇ ਚਰਨਾਂ ਵਿਚ ਪਦਮ ਹੈ, ਜਿਵੇਂ ਭਗਵਾਨ ਵਿਸ਼ਨੂੰ ਜੀ ਦੇ ਚਰਨਾਂ ਵਿਚ ਪਦਮ ਹੈ, ਉਸੇ ਤਰ੍ਹਾਂ ਦਾ ਪਦਮ ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਦੇ ਵਿਚ ਮੈਂ ਵੇਖਿਆ ਹੈ।
ਅਤੇ ਉੱਤਮ ਲੱਛਣ ਇਹੀ ਫਲ ਭਇਓ ਨਾ ਕੈਸੇ।
ਇਹ ਜਿਹੜਾ ਆਪ ਜੀ ਦੇ ਚਰਨਾਂ ਵਿਚ ਪਦਮ ਹੈ, ਅਤ ਉੱਤਮ ਲੱਛਣ ਹੈ। ਇਹ ਪਦਮ ਕਿਸੇ ਸਧਾਰਨ ਵਿਅਕਤੀ ਦੇ ਪੈਰ ਵਿਚ ਨਹੀਂ ਹੋ ਸਕਦਾ, ਪਰ ਮੈਂ ਇਸ ਗੱਲ ਕਰਕੇ ਹੈਰਾਨ ਹਾਂ ਕਿ ਆਪ ਜੀ ਨੂੰ ਹਾਲੇ ਤੱਕ ਇਸ ਪਦਮ ਦਾ ਫਲ ਪ੍ਰਾਪਤ ਕਿਉਂ ਨਹੀਂ ਹੋਇਆ, ਕਿਉਂਕਿ ਜਿਹਦੇ ਚਰਨਾਂ ਵਿਚ ਇਹ ਪਦਮ ਹੁੰਦਾ ਉਹ ਤਾਂ ਬੜੇ ਐਸ਼ਵਰਜ ਵਾਲਾ ਹੁੰਦਾ, ਉਹਨੂੰ ਤਾਂ ਬੜੀ ਉੱਤਮ ਪਦਵੀ ਮਿਲਦੀ ਹੈ। ਪਰ ਮੈਂ ਹੈਰਾਨ ਹਾਂ ਕਿ ਆਪ ਜੀ ਦੇ ਚਰਨਾਂ ਵਿਚ ਇਹ ਪਦਮ ਹੈ, ਪਰ ਆਪ ਜੀ ਨੂੰ ਇਹਦਾ ਫਲ ਹਾਲੇ ਤੱਕ ਭਲਾ ਕਿਉਂ ਨਹੀਂ ਪ੍ਰਾਪਤ ਹੋਇਆ?
ਤੋ ਅਗਾਰੀ ਹੋਏ ਗੋ ਪ੍ਰਭ ਜੋਤ ਮਿਲੇ ਹੈ।
ਮਹਾਰਾਜ ਮੈਂ ਜਾਣਦਾ ਹਾਂ ਕਿ ਆਉਣ ਵਾਲੇ ਸਮੇਂ ਵਿਚ ਆਪ ਜੀ ਨੂੰ ਆਪ ਜੀ ਦੇ ਇਸ ਚਰਨ ਕਮਲ ਦੇ ਪਦਮ ਦਾ ਫਲ ਜ਼ਰੂਰ ਮਿਲੇਗਾ। ਮੈਨੂੰ ਏਦਾਂ ਪ੍ਰਤੀਤ ਹੁੰਦਾ ਹੈ ਕਿ ਆਪ ਜੀ ਦੇ ਵਿਚ ਕੋਈ ਮਹਾਨ ਜੋਤ ਦਾ ਨਿਵਾਸ ਹੋਵੇਗਾ, ਪਰਮ ਜੋਤ ਦਾ ਆ ਕੇ ਆਪ ਜੀ ਵਿਚ ਨਿਵਾਸ ਹੋਵੇਗਾ।
ਚੱਕਰਵਰਤੀ ਰਾਜਾ ਕਦੋਂ ਕਿਸ ਕਾਲ ਬਣੇ,
ਜਾਂ ਤਾਂ ਪਰਮੇਸ਼ਰ ਦੀ ਜੋਤ ਆਪ ਦੇ ਵਿਚ ਆ ਕੇ ਬਿਰਾਜੇਗੀ, ਜਾਂ ਫਿਰ ਤੁਸੀਂ ਮਹਾਰਾਜ ਕਿਸੇ ਦੇਸ਼ ਦੇ ਚੱਕਰਵਰਤੀ ਰਾਜੇ ਬਣੋਗੇ, ਰਾਜ ਭਾਗ ਆਪ ਜੀ ਨੂੰ ਮਿਲੇਗਾ, ਕਿਉਂਕਿ ਇਹ ਪਦਮ ਦਾ ਫਲ ਮਿਲੇਗਾ ਆਪ ਜੀ ਨੂੰ ਜ਼ਰੂਰ। ਜਾਂ ਤਾਂ ਪਰਮੇਸ਼ਰ ਦੀ ਜੋਤ ਆਪ ਜੀ ਵਿਚ ਆਏਗੀ, ਜਾਂ ਫਿਰ ਚੱਕਰਵਰਤੀ ਦੇਸ਼ ਦਾ ਰਾਜਾ ਆਪ ਜੀ ਨੂੰ ਚੱਕਰਵਰਤੀ ਰਾਜ ਪ੍ਰਾਪਤ ਹੋਵੇਗਾ, ਕਿਸੇ ਦੇਸ਼ ਦਾ ਰਾਜ ਭਾਗ ਪ੍ਰਾਪਤ ਹੋਵੇਗਾ।
ਨਿਰਸੰਸ਼ਮ ਵਾਰਤਾ ਨਿਸ਼ਚੈ ਕਰ ਲੀਜੈ,
ਮੇਰੀ ਇਹ ਵਾਰਤਾ ਨਿਰਸੰਸ਼ੇ ਆਪਣੇ ਮਨ ਚ ਨਿਸ਼ਚੇ ਕਰਕੇ ਜਾਣ ਲੋ, ਮੈਂ ਜੋ ਕੁਝ ਵੀ ਕਹਿ ਰਿਹਾ ਬਿਲਕੁਲ ਸੱਚ ਕਹਿ ਰਿਹਾ, ਇਸੇ ਤਰ੍ਹਾਂ ਹੀ ਹੋਵੇਗਾ, ਇਹਦੇ ਚ ਕੋਈ ਦੋ ਰਾਏ ਨਹੀਂ, ਕੋਈ ਦੁਬਧਾ ਨਹੀਂ, ਕਿਉਂਕਿ ਜਿਹੋ ਜਿਹੀ ਗਣਕ ਵਿਦਿਆ, ਜਤ ਜੋਤਿਸ਼ ਵਿਦਿਆ, ਸਮੁੰਦਰਿਕ ਵਿਦਿਆ ਮੈਂ ਪੜ੍ਹੀ ਹੈ, ਉਹਦੇ ਮੁਤਾਬਕ ਮੈਂ ਇਸ ਨਿਸ਼ਚੇ ਤੇ ਨਿਰਣੇ ਤੇ ਪਹੁੰਚਿਆ ਹਾਂ, ਤੇ ਇਹ ਗੱਲ ਤੁਸੀਂ ਵੀ ਨਿਸ਼ਚੇ ਕਰਕੇ ਜਾਣ ਲਓ ਕਿ ਜਾਂ ਤਾਂ ਤੁਹਾਡੇ ਚ ਪਰਮੇਸ਼ਰ ਦੀ ਜੋਤ ਬਿਰਾਜੇਗੀ, ਜਾਂ ਫਿਰ ਤੁਸੀਂ ਕਿਸੇ ਦੇਸ਼ ਦੇ ਚੱਕਰਵਰਤੀ ਨਿਰਪ ਰਾਜੇ ਹੋਵੋਗੇ, ਇਹ ਜ਼ਰੂਰ ਹੋਵੇਗਾ। ਇਹਨਾਂ ਦੋਹਾਂ ਚੋਂ ਇੱਕ ਪਦਵੀ ਆਪ ਜੀ ਨੂੰ ਜ਼ਰੂਰ ਪ੍ਰਾਪਤ ਹੋਵੇਗੀ।
ਐਸ਼ਵਰਜ ਹੋਏ ਤਾਂ ਜਾਚੋ ਤਬ ਹੋ ਤੁਮ ਦੀਜੈ,
ਜਦੋਂ ਆਪ ਜੀ ਕੋਲ ਐਸ਼ਵਰਜ ਹੋਵੇਗਾ ਉਦੋਂ ਮੈਂ ਆਪ ਜੀ ਦੇ ਕੋਲੋਂ ਆ ਕੇ ਮੰਗਾਂਗਾ, ਤੇ ਤੁਸੀਂ ਕਿਰਪਾ ਕਰਕੇ ਦਇਆ ਕਰਕੇ ਉਦੋਂ ਮੈਨੂੰ ਦਕਸ਼ਿਣਾ ਦਿਆ ਜੇ, ਹੁਣ ਮੈਂ ਇਹ ਦੱਖਣਾ ਨਹੀਂ ਲੈਣੀ। ਪੰਡਿਤ ਦੁਰਗਾ ਦੱਤ ਕਹਿੰਦਾ ਉਦੋਂ ਮੰਗਾਂਗਾ ਜਦੋਂ ਆਪ ਜੀ ਸਮਰੱਥ ਹੋ ਜਾਓਗੇ, ਜਦੋਂ ਆਪ ਜੀ ਨੂੰ ਕਿਸੇ ਦੇਸ਼ ਦਾ ਰਾਜ ਭਾਗ ਮਿਲ ਜਾਏਗਾ, ਜਾਂ ਫਿਰ ਆਪ ਜੀ ਵਿਚ ਜੋਤ ਬਿਰਾਜਮਾਨ ਹੋ ਜਾਏਗੀ, ਉਸ ਵਕਤ ਮੈਂ ਆਪ ਜੀ ਦੇ ਕੋਲੋਂ ਆ ਕੇ ਦਾਨ ਮੰਗਾਂਗਾ। ਬਸ ਤੁਸੀਂ ਇਹ ਹੁਣ ਵਚਨ ਕਰ ਦਿਓ ਕਿ ਪੰਡਿਤ ਜੀ ਜੋ ਮੰਗੋਗੇ ਦਿਆਂਗਾ। ਮਹਾਰਾਜ ਬਸ ਇਹ ਵਚਨ ਹੁਣ ਆਪ ਜੀ ਕਰ ਦਿਓ, ਮੰਗਾਂਗਾ ਉਦੋਂ ਹੀ ਜਦੋਂ ਆਪ ਜੀ ਵਿਚ ਭਾਰੀ ਐਸ਼ਵਰਜ ਹੋਵੇਗਾ, ਆਪ ਜੀ ਨੂੰ ਐਸ਼ਵਰਜ ਦੀ ਪ੍ਰਾਪਤੀ ਹੋਵੇਗੀ।
ਹੁਣ ਪ੍ਰਸੰਨ ਚਿੱਤ ਅਤ ਬਏ ਹੋਵੋ ਬਚ ਸਾਚਾ,
ਸੁਣ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬੜੇ ਪ੍ਰਸੰਨ ਹੋਏ, ਤੇ ਪ੍ਰਸੰਨ ਹੋ ਕੇ ਗਰੀਬ ਨਵਾਜ ਪਾਤਸ਼ਾਹ ਜੀ ਕਹਿਣ ਲੱਗੇ, ਅੱਛਾ ਪੰਡਿਤ ਜੀ ਜੇ ਤੁਹਾਡਾ ਕਿਹਾ ਹੋਇਆ ਸੱਚ ਹੋਵੇਗਾ, ਤੁਸੀਂ ਜੋ ਕਹਿ ਰਹੇ ਹੋ ਜੇ ਤੁਹਾਡਾ ਕਿਹਾ ਹੋਇਆ ਬਚਨ ਸੱਚ ਹੋਵੇਗਾ,
ਮਿਲੋ ਹਮੇ ਤਬ ਆਨ ਕੈ ਲਿਓ ਜੋ ਕਰ ਜਾਚਾ।
ਜੇ ਬਚਨ ਸੱਚ ਹੋਇਆ ਤੇ ਆ ਕੇ ਸਾਨੂੰ ਮਿਲ ਲਿਆ, ਜੇ ਜੋ ਆ ਕੇ ਤੁਸੀਂ ਸਾਡੇ ਕੋਲੋਂ ਮੰਗੋਗੇ ਅਸੀਂ ਤੁਹਾਨੂੰ ਦਿਆਂਗੇ, ਬਚਨ ਕਰਦੇ। ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਪੰਡਿਤ ਜੀ ਵੈਸੇ ਸਾਨੂੰ ਲਿਰਣਾ ਨਹੀਂ, ਪਰ ਜੇ ਤੁਸੀਂ ਕਹਿ ਰਹੇ ਹੋ ਇਹ ਬਚਨ ਸੱਚ ਹੋਇਆ ਤੇ ਫਿਰ ਜਦੋਂ ਅਸੀਂ ਇਹੋ ਜਿਹੀ ਪਦਵੀ ਤੇ ਪਹੁੰਚਾਂਗੇ ਤੁਸੀਂ ਆ ਕੇ ਸਾਨੂੰ ਮਿਲ ਲੈਣਾ, ਜੋ ਵੀ ਆ ਕੇ ਸਾਡੇ ਕੋਲੋਂ ਮੰਗੋਗੇ ਅਸੀਂ ਉਹਾ ਕੁਝ ਤੁਹਾਨੂੰ ਦੇਵਾਂਗੇ। ਇਹ ਬਚਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੰਡਿਤ ਦੁਰਗਾ ਦੱਤ ਜੀ ਪ੍ਰਤੀ ਕੀਤਾ।
ਕਹਿ ਜਿਸੋ ਮਾਰਗ ਚਲੇ ਆਮਨ ਕੋ ਧਾਮਾ।
ਇਹ ਕਹਿ ਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਗੰਗਾ ਦੀ ਯਾਤਰਾ ਕੀਤੀ। ਉਥੋਂ ਯਾਤਰਾ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਵਾਪਸ ਆ ਰਹੇ ਨੇ ਆਪਣੇ ਨਗਰ ਬਾਸਰ ਕੇ ਨੂੰ। ਯਾਤਰਾ ਕਰਕੇ ਗੰਗਾ ਦਾ ਇਸ਼ਨਾਨ ਕਰਕੇ ਤੇ ਪੂਰਨ ਤੌਰ ਤੇ ਗੰਗਾ ਦੀ ਪੂਜਾ ਆਰਾਧਨਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਥੋਂ ਵਾਪਸ ਆਪਣੇ ਨਗਰ ਨੂੰ ਚੱਲ ਕੇ ਮੁੜੇ ਹਨ।
ਇੱਕ ਬ੍ਰਹਮਚਾਰੀ ਬੇਸ ਮੈਂ ਜੇ ਮਤੇ ਬ੍ਰਹਮਾ।
ਤੇ ਜਦੋਂ ਸਤਿਗੁਰੂ ਜੀ ਵਾਪਸ ਮੁੜੇ ਘਰ ਆਉਣ ਵਾਸਤੇ ਤੇ ਮਹਾਰਾਜ ਜੀ ਦੇ ਨਾਲ ਇੱਕ ਬ੍ਰਹਮਚਾਰੀ, ਇਹਦਾ ਭੇਖ ਹੈ, ਸੰਨਿਆਸੀ ਸੀ, ਕੋਈ ਬਾਲ ਬ੍ਰਹਮਚਾਰੀ ਸੀ ਤੇ ਉਹਨੇ ਸਰੂਪ ਸਰੀਰ ਤੇ ਸੰਨਿਆਸੀਆਂ ਵਾਲਾ ਸਾਧੂਆਂ ਵਾਲਾ ਭੇਸ ਜਿਹੜਾ ਸੀ ਉਹ ਧਾਰਨ ਕੀਤਾ ਹੋਇਆ ਸੀ। ਉਰੇ ਜਿਹੜਾ ਸੰਨਿਆਸੀ ਹੈ ਬ੍ਰਹਮਚਾਰੀ ਹੈ ਇਹਦੀ ਮਤ ਬੜੀ ਸੁੰਦਰ ਹੈ, ਸੋਹਣੀ ਮਤ ਵਾਲਾ ਸ੍ਰੇਸ਼ਟ ਮਤ ਦਾ ਧਾਰਨੀ ਹੈ।
ਮਿਲੇ ਸੰਗ ਸ੍ਰੀ ਅਮਰ ਕੇ ਕੀਏ ਬਚਨ ਬਿਲਾਸਾ।
ਬ੍ਰਹਮਚਾਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਮਿਲਿਆ ਕਿਉਂਕਿ ਰਸਤੇ ਚ ਤੁਰੇ ਆਉਂਦੇ ਸਨ ਤੇ ਯਾਤਰੂ ਜਦੋਂ ਰਸਤੇ ਵਿਚ ਗਏ ਹੁੰਦੇ ਨੇ ਇਕ ਦੂਜੇ ਨਾਲ ਬਚਨ ਬਿਲਾਸ ਵੀ ਕਰ ਲੈਂਦੇ ਨੇ। ਇਹ ਬ੍ਰਹਮਚਾਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਮਿਲਿਆ, ਮਹਾਰਾਜ ਜੀ ਨੂੰ ਮਿਲ ਕੇ ਇਹਨੇ ਸਤਿਗੁਰਾਂ ਦੇ ਨਾਲ ਕੁਝ ਬਚਨ ਬਿਲਾਸ ਕੀਤੇ ਹਨ।
ਚਲਤ ਪੰਥ ਸ਼ੁਭ ਕਥਾ ਪ੍ਰਭ ਬੋ ਭਾਂਤ ਪ੍ਰਕਾਸ਼ਾ।
ਬਚਨ ਬਿਲਾਸ ਕੀਤੇ ਅੱਗੋਂ ਸਤਿਗੁਰਾਂ ਨੇ ਵੀ ਬੜੀ ਭਗਤੀ ਭਾਵਨਾ ਵਾਲੇ ਬਚਨ ਕਹੇ, ਇਹਨੇ ਵੀ ਕਹੇ, ਸੁਣ ਕੇ ਆਪਸ ਵਿਚ ਮਿੱਤਰਤਾ ਪੈ ਗਈ ਰਸਤੇ ਵਿਚ। ਉਹ ਬ੍ਰਹਮਚਾਰੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਨਾਲ ਹੀ ਚੱਲ ਪਿਆ ਤੇ ਰਸਤੇ ਵਿਚ ਆਉਂਦਿਆਂ ਆਉਂਦਿਆਂ ਸਾਰੇ ਰਾਹ ਪਰਮੇਸ਼ਰ ਦੀ ਕਥਾ ਹੀ ਕਰਦੇ ਆਏ।
ਸਰਬ ਦਿਵ ਸੰਗੀ ਰੇ ਉਤਰੇ ਇਕ ਥਾਨਾ।
ਸਾਰੇ ਰਸਤੇ ਪਰਮੇਸ਼ਰ ਦੀ ਬਹੁ ਪ੍ਰਕਾਰ ਦੀ ਕਥਾ, ਕਦੇ ਗੁਰੂ ਸਾਹਿਬ ਦੀ ਕਥਨ ਕਰਦੇ ਸਨ, ਕਦੇ ਬ੍ਰਹਮਚਾਰੀ ਕਥਨ ਕਰਦਾ, ਕਦੇ ਸਤਿਗੁਰੂ ਜੀ ਸੁਣਦੇ ਨੇ, ਕਦੇ ਬ੍ਰਹਮਚਾਰੀ ਸੁਣਦਾ। ਸਾਰਾ ਦਿਨ ਇਸ ਬ੍ਰਹਮਚਾਰੀ ਦੇ ਨਾਲ ਮਹਾਰਾਜ ਜੀ ਇਕੱਠੇ ਹੀ ਰਹੇ ਤੇ ਆਉਂਦਿਆਂ ਆਉਂਦਿਆਂ ਰਸਤੇ ਦੇ ਵਿਚ ਇਕ ਥਾਂ ਤੇ ਇਕੱਠਿਆਂ ਨੇ ਪੜਾ ਕੀਤਾ, ਇਕੱਠਿਆਂ ਨੇ ਇਕ ਰਸਤੇ ਦੇ ਵਿਚ ਰਸਤੇ ਚ ਪੜਾ ਕੀਤਾ ਹੈ, ਰੁਕੇ ਹਨ।
ਗਮਨੇ ਬੋਰ ਪ੍ਰਭਾਤ ਕੋ ਹਿਤ ਦੋਹਨ ਥਾਨਾ।
ਅਗਲੇ ਦਿਨ ਸਵੇਰੇ ਸਵੇਰੇ ਸਵਖਤੇ ਫਿਰ ਇਨ੍ਹਾਂ ਨੇ ਚਾਲੇ ਪਾਏ, ਬ੍ਰਹਮਚਾਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਨਾਲ ਫੇਰ ਚੱਲ ਪਿਆ। ਮਹਾਰਾਜ ਜੀ ਦੇ ਨਾਲ ਇਹੋ ਜਿਹਾ ਪਿਆਰ ਪਿਆ ਕਿ ਸਤਿਗੁਰਾਂ ਦੇ ਨਾਲ ਹੀ ਚੱਲ ਪਿਆ। ਮਹਾਰਾਜ ਚਲੋ ਜਿੱਧਰ ਤੁਸੀਂ ਜਾਣਾ ਉਸ ਪਾਸੇ ਮੈਂ ਵੀ ਚੱਲਦਾ। ਤੋ ਬ੍ਰਹਮਚਾਰੀ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਨਾਲ ਅਗਲੇ ਦਿਨ ਫੇਰ ਚੱਲ ਪਿਆ।
ਜਾਵਤ ਆਏ ਸਦਨ ਤਾਵਤ ਰਹਿ ਸੰਗਾ।
ਰਸਤੇ ਵਿਚ ਜਿੱਥੇ ਰੁਕਦੇ ਨੇ ਇਕੱਠੇ ਹੀ ਰੁਕਦੇ ਨੇ, ਇਕੱਠੇ ਇਕ ਥਾਂ ਤੇ ਆਸਣ ਰੱਖਦੇ ਨੇ, ਇਕੱਠੇ ਹੀ ਬਚਨ ਬਿਲਾਸ ਕਰਦੇ ਨੇ, ਰਾਤ ਟਿਕ ਕੇ ਅਗਲੇ ਦਿਨ ਫਿਰ ਇਕੱਠੇ ਤੁਰ ਪੈਂਦੇ ਨੇ। ਜਦੋਂ ਤੱਕ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਨਗਰ ਆਪਣੇ ਗ੍ਰਾਮ ਬਾਸਰ ਕੇ ਤੱਕ ਨਹੀਂ ਪਹੁੰਚ ਗਏ, ਘਰ ਨਹੀਂ ਪਹੁੰਚ ਗਏ, ਉਦੋਂ ਤੱਕ ਉਹ ਬ੍ਰਹਮਚਾਰੀ ਸਤਿਗੁਰਾਂ ਦੇ ਨਾਲ ਹੀ ਰਿਹਾ, ਇੱਕ ਪਲ ਵੀ ਸਤਿਗੁਰਾਂ ਤੋਂ ਪਰੇ ਨਹੀਂ ਹੋਇਆ। ਸਾਰੇ ਰਸਤੇ ਗੰਗਾ ਤੋਂ ਚੱਲੇ, ਬਾਸਰ ਕੇ ਗ੍ਰਾਮ ਆ ਗਏ, ਸਾਰਾ ਰਸਤਾ ਇਕੱਠਿਆਂ ਇਨ੍ਹਾਂ ਨੇ ਤੈਅ ਕੀਤਾ। ਰਾਤ ਵੀ ਇਕੱਠੇ ਟਿਕਦੇ ਸਨ ਜਿੱਥੇ ਟਿਕਦੇ ਸਨ। ਏਦਾਂ ਚਲਦਿਆਂ ਚਲਦਿਆਂ ਆਪਣੇ ਗ੍ਰਾਮ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣੇ ਘਰ ਪਹੁੰਚੇ ਹਨ।
ਖਾਨ ਪਾਨ ਇਕੱਠੇ ਕਰੇ ਸਿਮਰਤ ਉਰ ਗੰਗਾ।
ਇੰਨਾ ਪਿਆਰ ਆਪਸ ਵਿਚ ਪੈ ਗਿਆ ਕਿ ਲੰਗਰ ਪ੍ਰਸ਼ਾਦਾ ਵੀ ਇਕੱਠਾ ਹੀ ਛਕਣ ਲੱਗ ਪਏ ਔਰ ਆਪਣੇ ਮਨ ਦੇ ਵਿਚ ਗੰਗਾ ਦਾ ਸਿਮਰਨ ਕਰਦੇ ਨੇ, ਕਿਉਂਕਿ ਉਹ ਬ੍ਰਹਮਚਾਰੀ ਵੀ ਗੰਗਾ ਯਾਤਰਾ ਕਰਕੇ ਆਇਆ ਸੀ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਵੀ ਗੰਗਾ ਦੇ ਭਗਤ ਸਨ। ਇਹ ਗੁਰੂ ਅੰਗਦ ਸਾਹਿਬ ਦੇ ਚਰਨਾਂ ਚ ਆਉਣ ਤੋਂ ਪਹਿਲਾਂ ਦਾ ਜੀਵਨ ਹੈ ਸਤਿਗੁਰਾਂ ਦਾ ਤੇ ਗੰਗਾ ਭਗਤ ਹੋਣ ਕਰਕੇ ਗੰਗਾ ਦੀ ਗੱਲ ਕਰਦੇ ਸੀ, ਗੰਗਾ ਦੀ ਪੂਜਾ ਕਰਦੇ ਸਨ ਤੇ ਦੋਵੇਂ ਆਪਸ ਵਿਚ ਗੰਗਾ ਦੀ ਵਾਰਤਾਲਾਪ ਕਰਦੇ ਹਨ।
ਘਰ ਆਪਣ ਸ੍ਰੀ ਅਮਰ ਜੂ ਆਨਿਓ ਬ੍ਰਹਮਚਾਰੀ।
ਮਹਾਰਾਜ ਜੀ ਚਲਦਿਆਂ ਚਲਦਿਆਂ ਆਪਣੇ ਘਰ ਪਹੁੰਚੇ ਔਰ ਗਰੀਬਨ ਬਾਜ ਪਾਤਸ਼ਾਹ ਜੀ ਇਸ ਬ੍ਰਹਮਚਾਰੀ ਨੂੰ ਵੀ ਆਪਣੇ ਨਾਲ ਲੈ ਕੇ ਘਰ ਆਏ। ਆਖਿਆ ਬ੍ਰਹਮਚਾਰੀ ਜੀ, ਸੰਤ ਜੀ ਤੁਸੀਂ ਮੇਰੇ ਨਾਲ ਮੇਰੇ ਘਰ ਵੀ ਚਲੋ, ਕੁਝ ਸਮਾਂ ਸਾਡੇ ਨਾਲ ਸਾਡੇ ਘਰ ਰਹੋ। ਉਸ ਬ੍ਰਹਮਚਾਰੀ ਨੂੰ ਆਪਣੇ ਨਾਲ ਲੈ ਕੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣੇ ਮੰਦਰਾਂ ਵਿਚ ਆਪਣੇ ਮਹਿਲਾਂ ਵਿਚ ਆਏ ਹਨ।
ਸਾਦਰ ਖਾਨ ਰੂਪਾਨ ਕੋ ਦੀ ਸੇਤ ਧਾਰੇ।
ਮਹਾਰਾਜ ਜੀ ਨੇ ਹੁਕਮ ਕੀਤਾ ਵੀ ਲੰਗਰ ਪ੍ਰਸ਼ਾਦਾ ਲਿਆਓ ਤੇ ਬੜੇ ਅਦਬ ਸਤਕਾਰ ਦੇ ਨਾਲ ਬ੍ਰਹਮਚਾਰੀ ਨੂੰ ਲੰਗਰ ਪ੍ਰਸ਼ਾਦਾ ਸਤਿਗੁਰਾਂ ਨੇ ਛਕਾਇਆ। ਆਪ ਵੀ ਮਹਾਰਾਜ, ਰਾਤ ਦਾ ਸਮਾਂ ਸੀ ਤੇ ਆਪ ਵੀ ਗਰੀਬ ਨਵਾਜ ਪਾਤਸ਼ਾਹ ਜੀ ਨੇ ਭੋਜਨ ਛਕਿਆ ਤੇ ਉਸ ਬ੍ਰਹਮਚਾਰੀ ਨੂੰ ਵੀ ਭੋਜਨ ਛਕਾਇਆ।
ਭਈ ਨਿਸਾਹਿਤ ਸੈਨ ਕੋ ਉਪਰ ਆ ਰੁਡੇ।
ਗਰਮੀਆਂ ਦੇ ਦਿਨ ਸਨ ਤੇ ਰਾਤ ਦਾ ਸਮਾਂ ਸੀ ਜਦੋਂ ਲੰਗਰ ਪ੍ਰਸ਼ਾਦਾ ਛਕ ਹਟੇ ਤੇ ਮਹਾਰਾਜ ਜੀ ਕਹਿਣ ਲੱਗੇ, ਸੰਤ ਜੀ ਚਲੋ ਆਪਾਂ ਅੱਜ ਛੱਤ ਤੇ ਆਸਣ ਲਾਉਂਦੇ ਆ, ਗਰਮੀ ਹੈ ਤੇ ਛੱਤ ਤੇ ਹਵਾ ਆਲੇ ਦੁਆਲੇ ਖੁੱਲੀ ਪੈਂਦੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਛੱਤ ਤੇ ਚਲੇ ਗਏ। ਛੱਤ ਤੇ ਬ੍ਰਹਮਚਾਰੀ ਜੀ ਦਾ ਵੀ ਆਸਣ ਲੱਗਾ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵੀ ਆਸਣ ਲੱਗਾ ਹੋਇਆ, ਇੱਦਾਂ ਆਸਣਾ ਤੇ ਬੈਠ ਗਏ।
ਪਰਸਪਰ ਵਾਰਤਾ ਅੰਤਰਗਤ ਗੁੱਡੇ।
ਬੜੀਆਂ ਅੰਤਰ ਆਤਮਾ ਦੀਆਂ ਗੂੜ ਸਿਧਾਂਤਾਂ ਦੀਆਂ ਗੱਲਾਂ ਸਤਿਗੁਰੂ ਜੀ ਕਰਦੇ ਨੇ। ਬ੍ਰਹਮਚਾਰੀ ਵੀ ਆਪਣੇ ਅੰਤਰ ਆਤਮੇ ਜਿੰਨਾ ਕੁ ਖੁੱਭਿਆ ਹੋਇਆ ਉਹ ਵੀ ਆਪਣੇ ਅੰਦਰ ਦੀ ਗੱਲ ਦੱਸਦਾ, ਮਹਾਰਾਜ ਜੀ ਕੋਲੋਂ ਸੁਣਦਾ। ਅਧਿਆਤਮਕ ਵਿਚਾਰਾਂ ਜਿਹੜੀਆਂ ਨੇ ਉਹੀ ਚੱਲ ਰਹੀਆਂ ਨੇ। ਖਾਲਸਾ ਜੀ, ਧਾਰਮਿਕ ਵਿਅਕਤੀ ਦੀ ਸੋਚ ਇਹ ਹੈ ਕਿ ਉਹਦੀ ਸੋਚ ਵਿਚੋਂ ਹਰ ਵਕਤ ਅਧਿਆਤਮਕ ਵਿਚਾਰ ਹੀ ਪੈਦਾ ਹੁੰਦੀ ਹੈ, ਉਹ ਕਦੇ ਦੁਨਿਆਵੀ ਸੰਸਾਰੀ ਬਚਨਾਂ ਵਿਚ ਆਪਣੀ ਸੁਰਤੀ ਨੂੰ ਖਰਚਤ ਨਹੀਂ ਕਰਦਾ। ਸਾਡੀਆਂ ਸੁਰਤੀਆਂ ਧਾਰਮਿਕ ਕਿਉਂ ਨਹੀਂ ਬਣਦੀਆਂ? ਕਿਉਂਕਿ ਅਸੀਂ ਹਰ ਵੇਲੇ ਆਪਣੀ ਸੁਰਤੀ ਨੂੰ ਧਾਰਮਿਕ ਬਣਾ ਕੇ ਰੱਖਦੇ ਨਹੀਂ। ਸਤ ਸੰਗਤ ਵਿਚ ਆਉਂਦੇ ਆ, ਕੁਝ ਸਮੇਂ ਵਾਸਤੇ ਸੰਗਤ ਵਿਚ ਕਥਾ ਕੀਰਤਨ ਸੁਣਦੇ ਆ, ਅੱਧਾ ਘੰਟਾ ਘੰਟਾ ਬਾਅਦ ਵਿਚ ਅਸਰ ਰਹਿੰਦਾ ਹੈ, ਮੁੜ ਕੇ ਫਿਰ ਸੁਰਤੀ ਸੰਸਾਰ ਦੇ ਕੰਮਾਂ ਵਿਚ ਖਚਤ ਹੋਣ ਕਰਕੇ ਫਿਰ ਸਾਡੇ ਦਿਮਾਗ ਵਿਚ ਸੁਰਤੀ ਕੇ ਸੰਸਾਰੀ ਗੱਲਾਂ ਹੀ ਪੈਦਾ ਹੁੰਦੀਆਂ। ਜੇ ਸਾਨੂੰ ਕੋਈ ਸੱਜਣ ਮਿਲਦਾ ਵੀ ਹੈ, ਸਿੱਖ ਮਿਲਦਾ ਵੀ ਹੈ, ਤੇ ਅਸੀਂ ਉਹਦੇ ਨਾਲ ਕੋਈ ਭਗਤੀ ਭਾਵਨਾ ਦੀ ਨਾਮ ਸਿਮਰਨ ਦੀ ਗੱਲ ਨਹੀਂ, ਸਗੋਂ ਦੁਨਿਆਵੀ ਗੱਲਾਂ ਦੇ ਵਿਚ ਹੀ ਆਪਣਾ ਸਮਾਂ ਵਿਅਰਥ ਬਤੀਤ ਕਰਦੇ ਹਾਂ। ਪਰ ਧਾਰਮਿਕ ਰੁਚੀ ਵਾਲਿਆਂ ਦੀ ਇਹ ਬਿਰਤੀ ਹੈ। ਵੇਖੋ, ਗੁਰੂ ਅਮਰਦਾਸ ਸਾਹਿਬ ਤੇ ਸੰਨਿਆਸੀ ਦਾ ਮੇਲ ਜਦੋਂ ਦਾ ਹੋਇਆ, ਕਦੇ ਕੋਈ ਦੁਨਿਆਵੀ ਗੱਲ ਚੱਲੀ ਨਹੀਂ, ਹਰੀ ਚਰਚਾ ਹੀ ਚੱਲਦੀ ਰਹੀ। ਜਿਹੜੀਆਂ ਗੂਣ ਹੁਣ ਰਾਤ ਨੂੰ ਜਦੋਂ ਉੱਪਰ ਆਸਣ ਤੇ ਆ ਕੇ ਬੈਠ ਗਏ ਤੇ ਫਿਰ ਵੀ ਅਧਿਆਤਮਕ ਵਿਚਾਰਾਂ ਹੀ ਚੱਲੀਆਂ, ਆਤਮਾ ਦੀ ਵਿਚਾਰ ਚੱਲਦੀ ਹੈ, ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੀ ਵਿਚਾਰ ਚੱਲਦੀ ਹੈ।
ਕਿਸ ਪ੍ਰਸੰਗ ਪਰ ਵਾਰਤਾ ਬੋਲਿਓ ਬ੍ਰਹਮਚਾਰੀ।
ਪ੍ਰਸੰਗ ਤੇ ਜ਼ਿਕਰ ਕਰਦਿਆਂ ਕਰਦਿਆਂ ਸੁਭਾਵਕ ਇਹ ਜ਼ਿਕਰ ਚੱਲ ਪਿਆ, ਜਿਹੜਾ ਉਹ ਬ੍ਰਹਮਚਾਰੀ ਸੀ ਉਹ ਕਿਸੇ ਪ੍ਰਸੰਗ, ਕਿਉਂਕਿ ਕਈ ਪ੍ਰਕਰਨ ਚੱਲੇ, ਕਈ ਗੱਲਾਂ ਚੱਲੀਆਂ ਤੇ ਗੱਲਾਂ ਵਿਚੋਂ ਗੱਲਾਂ ਨਿਕਲਦਿਆਂ ਨਿਕਲਦਿਆਂ ਇਕ ਵਾਰ ਉਹ ਬ੍ਰਹਮਚਾਰੀ ਕਿਸੇ ਪ੍ਰਸੰਗ ਤੇ ਬੋਲਿਆ ਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਪੁੱਛਣ ਲੱਗਾ,
ਗੁਰੂ ਤੁਮਾਰੋ ਕੰਮ ਕਿਵੇਂ ਦੇਖਿਆ ਧਾਰੇ।
ਬਸ ਇਹ ਸਵਾਲ ਕੀਤਾ ਜਿਸ ਸਵਾਲ ਨੇ ਗੁਰੂ ਅਮਰਦਾਸ ਸਾਹਿਬ ਦੀ ਜ਼ਿੰਦਗੀ ਚ ਬੜਾ ਵੱਡਾ ਮੋੜ ਲਿਆਂਦਾ। ਇਹ ਸਵਾਲ ਕੀਤਾ ਬ੍ਰਹਮਚਾਰੀ ਨੇ, ਕਹਿਣ ਲੱਗਾ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ, ਕਿਰਪਾ ਕਰਕੇ ਦੱਸੋ ਵੀ ਤੁਹਾਡਾ ਗੁਰੂ ਕੌਣ ਹੈ, ਤੁਸੀਂ ਕਿਹਦੀ ਸਿੱਖਿਆ ਗ੍ਰਹਿਣ ਕੀਤੀ ਹੋਈ ਹੈ, ਤੁਸੀਂ ਦੇਖਿਆ, ਕਿਉਂਕਿ ਗੁਰੂ ਦਾ ਕੰਮ ਹੁੰਦਾ ਸਿੱਖ ਨੂੰ ਦੀਕਸ਼ਾ ਦੇਣੀ, ਸਿੱਖਿਆ ਦੇਣੀ। ਬ੍ਰਹਮਚਾਰੀ ਪੁੱਛਣ ਲੱਗਾ, ਜੀ ਤੁਸੀਂ ਕਿਹੜੇ ਗੁਰੂ ਦੀ ਦੀਖਿਆ ਧਾਰਨ ਕੀਤੀ ਹੋਈ ਆ, ਤੁਹਾਡਾ ਗੁਰੂ ਕੌਣ ਹੈ?
ਸੁਣ ਸ਼੍ਰੀ ਅਮਰ ਬਖਾਨਿਓ ਗੁਰਮੋਹੇ ਨਾ ਪਾਇਓ।
ਤੁਹਾਡਾ ਸੁਭਾਅ ਬੜਾ ਚੰਗਾ, ਤੁਹਾਡੀ ਮਤ ਬੜੀ ਚੰਗੀ ਹੈ, ਤੇ ਮੈਨੂੰ ਕਿਰਪਾ ਕਰਕੇ ਦੱਸੋ ਵੀ ਤੁਹਾਡਾ ਗੁਰੂ ਕੌਣ ਹੈ। ਜਦੋਂ ਇਹ ਸਵਾਲ ਬ੍ਰਹਮਚਾਰੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਕੀਤਾ, ਸੁਣ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਬੋਲੇ, ਕਹਿਣ ਲੱਗੇ, ਸੰਤ ਜੀ ਗੁਰੂ ਤਾਂ ਹਾਲੇ ਤੱਕ ਮੈਂ ਧਾਰਨ ਨਹੀਂ ਕੀਤਾ, ਗੁਰੂ ਮੈਨੂੰ ਮਿਲਿਆ ਹੀ ਨਹੀਂ। ਗੁਰ ਮੋਹੇ ਨਾ ਪਾਇਓ, ਮੈਨੂੰ ਗੁਰੂ ਦੀ ਪ੍ਰਾਪਤੀ ਨਹੀਂ ਹੋਈ, ਮੈਂ ਹਾਲੇ ਤੱਕ ਗੁਰੂ ਵਾਲਾ ਨਹੀਂ ਬਣਿਆ, ਮੈਨੂੰ ਗੁਰੂ ਦੀ ਪ੍ਰਾਪਤੀ ਨਹੀਂ ਹੋ ਸਕੀ।
ਖੋਜ ਰਹੇ ਹੋ ਅਬ ਲਾਖ ਸੋ ਕੋਦ੍ਰਿਤ ਨਾ ਆਇਓ।
ਮੈਂ ਖੋਜ ਤਾਂ ਰਿਹਾ, ਲੱਭ ਤਾਂ ਰਿਹਾ, ਭਾਲ ਤਾਂ ਰਿਹਾ, ਪਰ ਮੈਨੂੰ ਕੋਈ ਐਸਾ ਮਿਲਿਆ ਹੀ ਨਹੀਂ ਜਿਹੜਾ ਪੂਰਾ ਹੋਵੇ। ਮੇਰੀ ਭਾਲ ਚਾਹ ਜਾਰੀ ਹੈ, ਮੇਰੀ ਖੋਜ ਜਾਰੀ ਹੈ, ਤੇ ਮੈਂ ਲੱਭ ਰਿਹਾ। ਮੇਰੇ ਮਨ ਦੀ ਬੜੀ ਭਾਰੀ ਅਭਿਲਾਖਾ ਹੈ ਕਿ ਮੈਨੂੰ ਗੁਰੂ ਮਿਲ ਜਾਏ, ਪਰ ਸੰਤ ਜੀ ਹਾਲੇ ਤੱਕ ਮੈਨੂੰ ਇਹੋ ਜਿਹਾ ਕੋਈ ਪੂਰਨ ਗੁਰੂ ਉਹ ਪ੍ਰਾਪਤ ਨਹੀਂ ਹੋਇਆ, ਹਾਲੇ ਤੱਕ ਮੈਂ ਗੁਰੂ ਮਿਲ ਨਹੀਂ ਸਕਿਆ।
ਮੈਂ ਦਿਖਿਆ ਕਿਸ ਕੀ ਲਈ ਮੈਂ ਕਰੀ ਨਾ ਸੇਵਾ।
ਮੈਨੂੰ ਕੋਈ ਪੂਰਾ ਨਜ਼ਰ ਹੀ ਨਹੀਂ ਆਇਆ, ਤੇ ਨਾ ਹੀ ਮੈਂ ਕਿਸੇ ਦੀ ਹਾਲੇ ਤੱਕ ਕੋਈ ਦਿਖਿਆ ਲਈ ਹੈ, ਤੇ ਨਾ ਹੀ ਮੈਂ ਹਾਲੇ ਤੱਕ ਕਿਸੇ ਗੁਰੂ ਦੀ ਸੇਵਾ ਕੀਤੀ ਹੈ। ਮੈਂ ਸੇਵਾ ਤੋਂ ਵੀ ਵਿਹੂਣਾ, ਮੈਂ ਦਿਖਿਆ ਤੋਂ ਵੀ, ਗੁਰੂ ਦੀ ਸਿੱਖਿਆ ਤੋਂ ਵੀ ਵਿਹੂਣਾ ਹਾਂ।
ਅਬ ਲਗ ਬਾਂਚਿਤ ਹੋਰੇ ਦੇ ਕਰ ਹੋ ਗੁਰਦੇਵਾ।
ਸੰਤ ਜੀ, ਮੈਂ ਤਾਂ ਹਾਲੇ ਤੱਕ ਲੱਭ ਰਿਹਾ, ਭਾਲ ਰਿਹਾ ਕਿ ਮੈਨੂੰ ਗੁਰੂ ਮਿਲ ਜਾਏ, ਤੇ ਮੈਂ ਆਪਣੇ ਗੁਰੂ ਦੀ ਸੇਵਾ ਕਰਾਂ, ਪਰ ਮੈਨੂੰ ਕੋਈ ਇਹੋ ਜਿਹਾ ਹਾਲੇ ਤੱਕ ਪੂਰਾ ਗੁਰੂ ਮਿਲ ਨਹੀਂ ਰਿਹਾ। ਭਾਲ ਕਰ ਰਿਹਾ, ਲੱਭ ਰਿਹਾ, ਪਰ ਮੈਂ ਹਾਲੇ ਤੱਕ ਐਸੇ ਪੂਰਨ ਗੁਰਦੇਵ ਨੂੰ ਮਿਲ ਨਹੀਂ ਸਕਿਆ।
ਸੁਣਤ ਦੁਖਿਓ ਅਤ ਚਿਤ ਵਿਖੈ ਬੋਲਿਓ ਬ੍ਰਹਮਚਾਰੀ।
ਮਹਾਰਾਜ ਜੀ ਨੇ ਕਿਹਾ ਨਾ ਵੀ ਮੈਂ ਹਾਲੇ ਕੋਈ ਗੁਰੂ ਧਾਰਨ ਨਹੀਂ ਕੀਤਾ, ਮੇਰਾ ਹਾਲੇ ਕੋਈ ਗੁਰੂ ਨਹੀਂ, ਮੈਂ ਹਾਲੇ ਕਿਸੇ ਦੀ ਸਿੱਖਿਆ ਗ੍ਰਹਿਣ ਨਹੀਂ ਕੀਤੀ ਹੋਈ, ਤੇ ਉਹ ਜਿਹੜਾ ਬ੍ਰਹਮਚਾਰੀ ਸੀ ਉਹਨੇ ਮਹਾਰਾਜ ਜੀ ਦੇ ਜਦੋਂ ਇਹ ਬਚਨ ਸੁਣੇ ਤੇ ਸੁਣ ਕੇ ਬੜਾ ਦੁਖੀ ਹੋਇਆ ਚਿੱਤ ਵਿਚ। ਉਹ ਬ੍ਰਹਮਚਾਰੀ ਬੜਾ ਦੁਖਤ ਹੋਇਆ, ਤੇ ਦੁਖਤ ਹੋ ਕੇ ਉਹ ਬ੍ਰਹਮਚਾਰੀ ਬੋਲਿਆ, ਬਹੁਤ ਭਾਰੀ ਦੁਖੀ ਹੋ ਕੇ ਬੋਲਿਆ।
ਤਪ ਕੀਰਤ ਵਰਤ ਕਾਲ ਬਦ ਪੀ ਬਿਫਲ ਹਮਾਰੇ।
ਦੁਖੀ ਹੋ ਕੇ ਸਿਰ ਧੁਨ ਕੇ ਕਹਿੰਦਾ, ਉਹ ਮੈਂ ਜਿੰਨਾ ਤਪ ਕੀਤਾ ਸੀ, ਮੈਂ ਜਿੰਨੇ ਤੀਰਥਾਂ ਦੀ ਯਾਤਰਾ ਕੀਤੀ ਸੀ, ਮੈਂ ਜਿੰਨੇ ਵਰਤ ਰੱਖੇ ਸਨ, ਮੈਂ ਜਿੰਨੀ ਘਾਲਣਾ ਘਾਲੀ ਸੀ, ਹੇ ਅਮਰਦਾਸ ਜੀ, ਤੁਹਾਡੀ ਸੰਗਤ ਕਰਕੇ ਮੇਰਾ ਸਾਰਾ ਜਪ ਤਪ ਭ੍ਰਸ਼ਟ ਹੋ ਗਿਆ। ਖਾਲਸਾ ਜੀ, ਵੇਖ ਲੋ ਨਿਗੁਰੇ ਬੰਦੇ ਦਾ ਭਾਵ ਕਿਤਨਾ। ਮਹਾਰਾਜ ਜੀ ਨੇ ਗੁਰਬਾਣੀ ਵਿਚ ਇਥੋਂ ਤੱਕ ਲਿਖਿਆ, ਨਿਗੁਰੇ ਕਾ ਹੈ ਨਾਉ ਬੁਰਾ। ਨਿਗੁਰੇ ਦਾ ਤੇ ਨਾ ਹੀ ਬੁਰਾ, ਉਹਦਾ ਨਾਂ ਲਈਏ ਤੇ ਜ਼ੁਬਾਨ ਪਵਿੱਤਰ ਹੋ ਜਾਂਦੀ, ਪਿੱਟ ਜਾਂਦੀ ਹੈ। ਅੱਜ ਜੇ ਕਿਸੇ ਨੂੰ ਕਹਿ ਦਿਓ ਭਾਈ ਖੰਡੇ ਬਾਟੇ ਦੀ ਪੋਲ ਛਕ ਲੈ, ਤੇ ਉਹ ਕੰਨੀ ਕਤਰਾਉਂਦਾ ਹੈ, ਕੰਨੀ ਕਤਰਾ ਕੇ ਅਨਕ ਪ੍ਰਕਾਰ ਦੇ ਬਹਾਨੇ, ਅਨਕ ਪ੍ਰਕਾਰ ਦੀਆਂ ਦਲੀਲਾਂ, ਉਦਾਹਰਣਾਂ, ਮੈਂ ਇਸ ਕਰਕੇ ਅੰਮ੍ਰਿਤ ਨਹੀਂ ਛਕ ਸਕਦਾ, ਮੈਂ ਇਸ ਕਰਕੇ ਖੰਡੇ ਬਾਟੇ ਦੀ ਪੋਲ ਨਹੀਂ ਛਕ ਸਕਦਾ, ਜੀ ਮੇਰਾ ਕੰਮ ਕਾਰ ਹੀ ਇਹੋ ਜਿਹਾ, ਮੇਰੇ ਨਾਲ ਦੇ ਸਾਥੀ ਇਹੋ ਜਿਹੇ ਨੇ, ਜੀ ਸਾਡਾ ਕੰਮ ਇਹ ਹੈ ਵੀ ਸਾਡਾ ਵਪਾਰ ਦਾ ਕੰਮ ਹੈ, ਝੂਠ ਬੋਲਣਾ ਪੈਂਦਾ, ਤੇ ਆਹ ਬਹਾਨੇ ਪਤਾ ਨੀ ਕਿੰਨੇ ਕਿੰਨੇ ਪ੍ਰਕਾਰ ਦੇ ਬਣਾਏ ਹੁੰਦੇ ਨੇ। ਤੇ ਜਿਹੜੇ ਗੁਰੂ ਕੇ ਖੰਡੇ ਬਾਟੇ ਦੀ ਪੌਲ ਦੇ ਧਾਰਦੀ ਨੇ ਉਹ ਵੀ ਨਿਗੁਰੇ ਨੇ। ਇਸ ਕਥਾ ਤੋਂ ਉਨ੍ਹਾਂ ਨੂੰ ਪੂਰਨ ਤੌਰ ਤੇ ਸੰਕੇਤ ਲੈਣਾ ਚਾਹੀਦਾ ਕਿ ਜੇ ਗੁਰੂ ਧਾਰਨਾ ਗੁਰੂ ਅਮਰਦਾਸ ਸਾਹਿਬ ਵਾਸਤੇ ਜ਼ਰੂਰੀ ਹੈ ਤੇ ਸਾਡੇ ਵਾਸਤੇ ਵੀ ਜ਼ਰੂਰੀ ਹੈ। ਗੁਰੂ ਧਾਰਨ ਦਾ ਮਤਲਬ ਇਹ ਨਹੀਂ ਕਿ ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਤੇ ਅਸੀਂ ਗੁਰੂ ਧਾਰਨ ਕਰ ਲਿਆ। ਗੁਰੂ ਵਾਲੇ ਉਸੇ ਦਿਨ ਹੀ ਹੋਵਾਂਗੇ ਜਦੋਂ ਪੰਜਾਂ ਪਿਆਰਿਆਂ ਦੇ ਕੋਲੋਂ ਖੰਡੇ ਬਾਟੇ ਦੀ ਪੌਲ ਛਕਾਂਗੇ। ਪੀਵੋ ਪਾਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ। ਜਦੋਂ ਖੰਡੇ ਬਾਟੇ ਦੀ ਪੌਲ ਛਕਾਂਗੇ ਉਦੋਂ ਗੁਰੂ ਵਾਲੇ ਹੋਵਾਂਗੇ, ਉਦੋਂ ਗੁਰੂ ਵਾਲੇ ਪੂਰਨ ਹੋਵਾਂਗੇ। ਮਹਾਰਾਜ ਗੁਰੂ ਅਮਰਦਾਸ ਸਾਹਿਬ ਨੂੰ ਇਹ ਬ੍ਰਹਮਚਾਰੀ ਬੋਲ ਕੇ ਕਹਿਣ ਲੱਗਾ, ਉਹ ਮੇਰਾ ਤਾਂ ਸਾਰਾ ਜਪ ਤਪ ਵਰਤ ਤੀਰਥ ਘਾਲਣਾ ਜੋ ਜੋ ਮੈਂ ਕੀਤੇ ਸਨ ਚੰਗੇ ਕਰਮ ਸਾਰੇ ਨਿਸ਼ਫਲ ਚਲੇ ਗਏ ਨੇ।
ਮਹਾ ਸ਼ਰਮਤ ਹੋਏ ਮੈਂ ਕਰੇ ਸਭ ਬਾਦ ਗਵਾਏ।
ਬੜੀ ਭਾਰੀ ਮਿਹਨਤ ਦੇ ਨਾਲ ਇਹ ਸਾਰੇ ਕਰਮ ਕੀਤੇ ਸਨ, ਪਤਾ ਨੀ ਕਿੰਨੇ ਸਾਲ ਮੈਨੂੰ ਲੱਗੇ ਤੀਰਥ ਯਾਤਰਾ ਕਰਦਿਆਂ, ਕਿੰਨੇ ਸਾਲ ਮੈਂ ਵਰਤ ਕੀਤੇ ਨੇ, ਮੈਂ ਤਾਂ ਬੜੀ ਭਾਰੀ ਮਿਹਨਤ ਕਰਕੇ ਸਾਰੇ ਕਰਮ ਕਮਾਏ ਸਨ, ਪਰ ਹੇ ਅਮਰਦਾਸ ਜੀ, ਤੁਹਾਡੀ ਸੰਗਤ ਕਰਕੇ ਮੇਰੇ ਇਹ ਸਾਰੇ ਕੀਤੇ ਕਰਮ ਨਿਸ਼ਫਲ ਚਲੇ ਗਏ ਨੇ, ਬਾਦ ਵਿਅਰਥ ਚਲੇ ਗਏ ਨੇ, ਗਵਾ ਬੈਠਾ ਹਾਂ।
ਭਇਓ ਅਚਾਨਕ ਸਾਥ ਤੁਮ ਇਮ ਕਹਿ ਪਛਤਾਏ।
ਮੈਨੂੰ ਅਚਾਨਕ ਤੁਹਾਡਾ ਸਾਥ ਪ੍ਰਾਪਤ ਹੋ ਗਿਆ, ਏਦਾਂ ਕਹਿ ਕੇ ਨਾਲੇ ਸਿਰ ਧੁੰਦਾ, ਸਿਰ ਹਿਲਾਉਂਦਾ ਬ੍ਰਹਮਚਾਰੀ, ਤੇ ਬੜਾ ਭਾਰੀ ਪਛਤਾਵਾ ਕਰਦਾ, ਪਛਤਾਤਾਪ ਕਰਦਾ ਹੈ।
ਪਇਓ ਚਾਨਕ ਸਾ ਤੁਮ ਇਮਕੈ ਪਛਤਾਏ ਨਿਗੁਲੇ ਕੋ ਸੰਗੀ ਭਇਓ ਕੀਏ ਖਾਨ ਰੋਪਾਨ।
ਮੇਰਾ ਨਗੁਰੇ ਦਾ ਸੰਗ ਹੋ ਗਿਆ ਮੈਨੂੰ, ਕਹਿੰਦਾ ਮੇਰਾ ਪਛਤਾਵਾ ਇਹ ਹੈ ਵੀ ਨਗੁਰੇ ਦੀ ਸੰਗ ਦੀ ਕੱਲੀ ਗੱਲ ਨਹੀਂ, ਮੈਂ ਨਗੁਰੇ ਦੇ ਹੱਥੋਂ ਲੰਗਰ ਪ੍ਰਸ਼ਾਦਾ ਵੀ ਛਕ ਬੈਠਾ, ਕਿਉਂਕਿ ਸਤਿਗੁਰਾਂ ਦੇ ਨਾਲ ਇਕੱਠਾ ਬਹਿ ਕੇ ਭੋਜਨ ਛਕਦਾ ਰਿਹਾ। ਕਹਿੰਦਾ ਮੈਂ ਨਗੁਰੇ ਦੀ ਸੰਗਤ ਕਰਕੇ ਨਗੁਰੇ ਦੇ ਨਾਲ ਬਹਿ ਕੇ ਲੰਗਰ ਪ੍ਰਸ਼ਾਦਾ ਉਹਦੇ ਹੱਥ ਦਾ ਪਾਣੀ ਪੀ ਬੈਠਾ, ਇਸ ਕਰਕੇ ਮੇਰੇ ਸਾਰੇ ਤਪ ਤੀਰਥ ਵਰਤ ਘਾਲਣਾ ਸਾਰੇ ਨਸ਼ਟ ਹੋ ਗਏ ਨੇ, ਭ੍ਰਸ਼ਟ ਹੋ ਗਏ ਨੇ।
ਪੁੰਨੇ ਅਕਾਰਤ ਸਭ ਭਏ ਮੁਝ ਚਿੰਤ ਮਹਾਨਾ।
ਮੈਂ ਜਿੰਨੇ ਪੁੰਨ ਕਰਮ ਕੀਤੇ ਸਨ ਨਗੁਰੇ ਦੀ ਸੰਗਤ ਕਰਕੇ, ਮੇਰੇ ਸਾਰੇ ਪੁੰਨ ਅਕਾਰਥ ਚਲੇ ਗਏ ਨੇ। ਹੁਣ ਮੇਰੇ ਚਿੱਤ ਦੇ ਵਿਚ ਬੜੀ ਭਾਰੀ ਚਿੰਤਾ ਹੈ ਕਿ ਮੇਰੇ ਜਿੰਨੇ ਚੰਗੇ ਕਰਮ ਸਨ, ਜਿੰਨੇ ਚੰਗੇ ਪੁੰਨ ਕਰਮ ਸਨ, ਉਹ ਸਾਰੇ ਪੁੰਨ ਕਰਮ ਤੁਹਾਡੀ ਸੰਗਤ ਕਰਕੇ, ਨਗੁਰੇ ਦੀ ਸੰਗਤ ਕਰਕੇ ਸਾਰੇ ਚਲੇ ਗਏ ਹਨ।
ਬਿਰਜੋਤ ਲੋ ਇਮ ਰਹੇ ਨੈ ਗੁਰੂ ਬਨਾਇਓ।
ਕਹਿਣ ਲੱਗਾ ਆ ਬਿਰਧ ਹੋ ਗਏ ਤੁਸੀਂ, ਪਿਛਲੀ ਉਮਰ ਤੁਹਾਡੀ ਆ ਗਈ ਹੈ ਤੇ ਇਹੋ ਜੀ ਬਿਰਧ ਅਵਸਥਾ ਤੱਕ ਹਾਲੇ ਤੱਕ ਤੁਸੀਂ ਗੁਰੂ ਹੀ ਨਹੀਂ ਧਾਰਨ ਕੀਤਾ, ਬਿਰਧ ਹੋ ਗਏ ਹੋ, ਬਿਰਧ ਅਵਸਥਾ ਤੱਕ ਪਹੁੰਚ ਗਏ ਹੋ ਤੇ ਹਾਲੇ ਤੱਕ ਤੁਸੀਂ ਗੁਰੂ ਵਾਲੇ ਨਹੀਂ ਬਣੇ, ਹਾਲੇ ਤੱਕ ਤੁਸੀਂ ਗੁਰੂ ਧਾਰਨ ਨਹੀਂ ਕੀਤਾ।
ਮਹਾਕਰਮ ਖੋਟਾ ਕੀਓ ਮਨਮਤ ਬਿਰਮਾਇਓ।
ਤੁਸੀਂ ਬੜਾ ਮਹਾ ਖੋਟਾ ਕਰਮ ਕੀਤਾ, ਤੁਸੀਂ ਆਪਣੀ ਮਨ ਦੀ ਮਤ ਪਿੱਛੇ ਲੱਗੇ ਰਹੇ, ਸਾਰੀ ਜ਼ਿੰਦਗੀ ਮਨਮਤ ਕਰਦੇ ਹੀ ਬਤੀਤ ਕਰ ਦਿੱਤੀ, ਗੁਰਮਤ ਦੇ ਧਾਰਨੀ ਨਹੀਂ ਹੋਏ ਗੁਰੂ ਧਾਰਨ ਕਰਕੇ। ਤੁਸੀਂ ਪਿਛਲੀ ਉਮਰ ਚ ਆ ਗਏ ਹੋ, ਬਿਰਧ ਹੋ ਗਏ ਹੋ, ਬਜੁਰਗ ਹੋ ਗਏ ਹੋ ਤੇ ਹਾਲੇ ਤੱਕ ਗੁਰੂ ਵਾਲੇ ਨਹੀਂ ਹੋ ਸਕੇ, ਗੁਰੂ ਵਾਲੇ ਨਹੀਂ ਬਣੇ, ਇਸ ਕਰਕੇ ਮੇਰੀ ਤਾਂ ਸਾਰੀ ਕੀਤੀ ਘਾਲੀ ਘਾਲਣਾ ਵਿਅਰਥ ਹੋ ਗਈ ਹੈ, ਤੀਰਥ ਯਾਤਰਾ ਕੀਤੀ ਵਿਅਰਥ ਹੋ ਗਈ ਹੈ, ਮੈਂ ਇਸ ਕਰਕੇ ਪਛਤਾਵਾ ਕਰ ਰਿਹਾ ਵੀ ਇੰਨੀ ਬਿਰਧ ਅਵਸਥਾ ਵਾਲਾ ਹਾਲੇ ਤੱਕ ਵੀ ਨਗੁਰਾ ਤੁਰਿਆ ਫਿਰਦਾ ਹੈ।
ਕਿਤ ਮੈਂ ਅਤਰਿਸ ਕਰਤੇ ਹੀ ਉਠ ਮਾਰ ਗਲੀਨਾ।
ਰਾਤ ਦਾ ਸਮਾਂ ਸੀ, ਬੜਾ ਗੁੱਸੇ ਹੋਇਆ ਬ੍ਰਹਮਚਾਰੀ ਕਿ ਮੇਰੀ ਤਾਂ ਸਾਰੀ ਘਾਲਣਾ ਹੀ ਅਜਾਈ ਚਲੀ ਗਈ ਇਹੋ ਜਿਹੇ ਨਗੁਰੇ ਦੇ ਹੱਥ ਦਾ ਲੰਗਰ ਪ੍ਰਸ਼ਾਦਾ ਛੱਕ ਕੇ। ਇਹ ਕਹਿ ਕੇ ਰਾਤ ਨੂੰ ਹੀ ਤੁਰ ਪਿਆ ਬ੍ਰਹਮਚਾਰੀ, ਕਹਿੰਦਾ ਮੈਂ ਤਾਂ ਨੀ ਤੁਹਾਡੇ ਨਾਲ ਹੋਰ ਰਹਿ ਸਕਦਾ। ਰਾਤ ਨੂੰ ਹੀ ਉਹਨੇ ਰਸਤਾ ਪਕੜ ਲਿਆ, ਕਹਿੰਦਾ ਮੈਂ ਨੀ ਰਾਤ ਇੱਥੇ ਰਹਿਣਾ, ਨਗੁਰੇ ਦੀ ਸੰਗਤ ਮੈਂ ਨੀ ਹੁਣ ਕਰ ਸਕਦਾ। ਇਹ ਕਹਿ ਕੇ ਉਹ ਬ੍ਰਹਮਚਾਰੀ ਰਾਤ ਨੂੰ ਹੀ ਉਥੋਂ ਬੜੇ ਦੁੱਖ ਦੇ ਨਾਲ ਗੁੱਸੇ ਵਿਚ ਆ ਕੇ ਘਰੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਚੱਲ ਪਿਆ।
ਅਮਰਦਾਸ ਪਛਾਤ ਤਿਸ ਪਛਤਾਵ ਨਕੀਨਾ।
ਬ੍ਰਹਮਚਾਰੀ ਚਲਾ ਗਿਆ ਪਿੱਛੇ, ਗੁਰੂ ਅਮਰਦਾਸ ਸਾਹਿਬ ਦੇ ਮਨ ਦੇ ਵਿਚ ਬੜਾ ਪਛਤਾਵਾ ਲੱਗਾ। ਮਾਨੋ ਪਰਮੇਸ਼ਰ ਵੱਲੋਂ ਗੁਰੂ ਨਾਨਕ ਸਾਹਿਬ ਦੇ ਘਰ ਵੱਲੋਂ ਹੀ ਇਹ ਪ੍ਰੇਰਣਾ ਬਣਨੀ ਸੀ ਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਮਨ ਨੂੰ ਚੋਟ ਲੱਗਣੀ ਸੀ, ਉਸ ਚੋਟ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਦਾ ਗੁਰੂ ਘਰ ਵਿਚ ਆਉਣਾ ਹੋਣਾ ਸੀ। ਇਹ ਸਾਰੀ ਖੇਡ ਪਰਮੇਸ਼ਰ ਦੇ ਘਰ ਦੀ ਵਰਤਾਈ ਹੋਈ ਹੈ ਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਮਨ ਚ ਬੜਾ ਪਛਤਾਵਾ ਕਰਨ ਲੱਗੇ, ਆਪਣੇ ਮਨ ਹੀ ਮਨ ਪਛਤਾਉਣ ਲੱਗੇ।
ਅਪਰ ਸਰਬੀ ਸੁਧ ਗਈ ਇਕ ਹੀ ਲਿਵ ਲਾਗੇ।
ਸਾਰੀ ਸੁਧ ਭੁੱਲ ਗਈ, ਕਿਸੇ ਦੀ ਕੋਈ ਖਬਰ ਸਾਰ ਨਹੀਂ ਰਹੀ, ਬਸ ਇੱਕੋ ਲੇਵ ਗੁਰੂ ਅਮਰਦਾਸ ਸਾਹਿਬ ਜੀ ਦੇ ਮਨ ਚ ਲੱਗ ਗਈ, ਇੱਕੋ ਧਿਆਨ ਗੁਰੂ ਅਮਰਦਾਸ ਸਾਹਿਬ ਜੀ ਦੇ ਮਨ ਚ ਲੱਗ ਗਿਆ।
ਗੁਰੂ ਮਿਲੇ ਕਰ ਲੇ ਹੋ ਇੱਛਾ ਬੋ ਜਾਗੇ।
ਬਸ ਇੱਕੋ ਲੇਵ ਲੱਗੀ ਹੈ, ਮੈਨੂੰ ਗੁਰੂ ਮਿਲ ਜਾਏ ਤੇ ਮੈਂ ਉਸ ਨੂੰ ਗੁਰੂ ਧਾਰਨ ਕਰਕੇ ਆਪਣੇ ਮਨ ਦੀ ਇੱਛਾ ਪੂਰੀ ਕਰ ਲਵਾਂ। ਗੁਰੂ ਮਿਲੇ ਕਰ ਲੇ ਹੋ, ਮੈਨੂੰ ਗੁਰੂ ਮਿਲ ਜਾਏ ਤੇ ਮੈਂ ਗੁਰੂ ਵਾਲਾ ਹੋ ਜਾਵਾਂ। ਸਿਰਫ ਇਹੀ ਇੱਕ ਇੱਛਾ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਹਿਰਦੇ ਚ ਲੱਗੀ ਹੈ, ਬਾਕੀ ਸਰਬ ਇੱਛਾਵਾਂ ਤਿਆਗ ਦਿੱਤੀਆਂ ਨੇ। ਕਾਮਨਾ ਤਾਂ ਕੋਈ ਪਹਿਲਾਂ ਹੀ ਨਹੀਂ ਸੀ, ਬਸ ਹੁਣ ਇੱਕੋ ਲਿਵ ਲੱਗ ਗਈ, ਗੁਰੂ ਮਿਲ ਜਾਏ, ਗੁਰੂ ਦਾ ਮਿਲਾਪ ਹੋ ਜਾਵੇ।
ਰੱਬ ਆ ਗਿਆ ਬਿਨਤੀ ਕਰੀ ਪੂਰੋ ਮਮ ਆਸਾ।
ਤੋੜਦੇ ਨੇ ਗੁਰੂ ਅਮਰਦਾਸ ਸਾਹਿਬ, ਅਰਦਾਸਾਂ ਕਰਦੇ ਨੇ ਅਕਾਲ ਪੁਰਖ ਦਾ ਧਿਆਨ ਧਾਰ ਕੇ, ਹੇ ਅਕਾਲ ਪੁਰਖ ਕਿਰਪਾ ਕਰਕੇ ਮੇਰੇ ਮਨ ਦੀ ਆਸ ਪੂਰਨ ਕਰ ਦੇ, ਮੇਰੀ ਇੱਕੋ ਆਸ ਹੈ ਮੈਨੂੰ ਗੁਰੂ ਮਿਲ ਜਾਏ। ਇਹ ਤੜਫ ਹੈ ਖਾਲਸਾ ਜੀ ਗੁਰੂ ਨੂੰ ਮਿਲਣ ਦੀ, ਇਹ ਬੇਬਲਤਾਈ ਹੈ ਗੁਰੂ ਨੂੰ ਮਿਲਣ ਦੀ ਕਿ ਮੈਨੂੰ ਗੁਰੂ ਮਿਲ ਜਾਏ ਹੋਰ ਕੋਈ ਇੱਛਾ ਨਹੀਂ ਹੈ ਅਕਾਲ ਪੁਰਖ ਜੀ, ਮੇਰਾ ਗੁਰੂ ਨਾਲ ਮਿਲਾਪ ਕਰਾ ਦਿਓ, ਮੈਨੂੰ ਗੁਰੂ ਦੇ ਦਰਸ਼ਨ ਹੋ ਜਾਣ।
ਦੀਨ ਮੰਦ ਹਰਿ ਦਇਆ ਨਿਧ ਲਖ ਦਾਸਨ ਦਾਸਾ।
ਦੀਨਾ ਬੰਧੂ ਹੇ ਹਰੀ ਦਇਆ ਨਿਧ, ਤੁਸੀਂ ਤਾਂ ਦਇਆ ਦੇ ਖਜ਼ਾਨੇ ਹੋ, ਮੈਨੂੰ ਆਪਣੇ ਦਾਸਾਂ ਦਾ ਦਾਸ ਜਾਣ ਲਓ, ਮੈਂ ਤੁਹਾਡਿਆਂ ਦਾਸਾਂ ਦਾ ਵੀ ਦਾਸ, ਸੇਵਕਾਂ ਦਾ ਵੀ ਸੇਵਕਾਂ, ਮੇਰੇ ਤੇ ਦਇਆ ਕਰ ਦਿਓ, ਕਿਰਪਾ ਕਰ ਦਿਓ, ਮੈਨੂੰ ਗੁਰੂ ਮਿਲ ਜਾਏ, ਮੈਂ ਗੁਰੂ ਦਾ ਮਿਲਾਪ ਕਰ ਲਵਾਂ।
ਰਾਵਰ ਕੇ ਪਦ ਪਦਮ ਤੇ ਨਿਕਸੀ ਸ਼ੁਭ ਗੰਗਾ।
ਅਕਾਲ ਪੁਰਖ ਜੀ, ਆਪ ਜੀ ਦੇ ਪਵਿੱਤਰ ਚਰਨਾਂ ਚੋਂ ਇਹ ਗੰਗਾ ਨਿਕਲੀ ਹੈ, ਇਹ ਗੰਗਾ ਜਿਹੜੀ ਨਿਕਲੀ ਆ ਆਪ ਜੀ ਦੇ ਪਵਿੱਤਰ ਚਰਨਾਂ ਚੋਂ, ਇਹਦੀ ਉਤਪਤੀ ਹੋਈ ਹੈ।
ਸੇਵੀ ਮੈਂ ਬਹੁ ਕਾਲ ਲਗ ਨਿਸ਼ਕਾਮ ਉਮੰਗਾ।
ਮੈਂ ਬਹੁਤ ਲੰਮੇ ਦੀਰਘ ਸਮੇਂ ਤੱਕ ਗੰਗਾ ਦੀ ਸੇਵਾ ਕੀਤੀ ਹੈ। 6 ਮਹੀਨਿਆਂ ਬਾਅਦ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਜਾਂਦੇ ਸਨ ਤੇ 20 ਗੇੜੇ ਲਾ ਲਏ ਤੇ ਇਹਦਾ ਮਤਲਬ ਤਕਰੀਬਨ 10 ਸਾਲ ਹੋ ਗਏ। 10 ਸਾਲਾਂ ਵਿਚ 20 ਗੇੜੇ ਲੱਗਣਗੇ ਨਾ ਗੰਗਾ ਦੇ, ਜੇ 6 ਮਹੀਨਿਆਂ ਬਾਅਦ ਜਾਂਦੇ ਨੇ ਤੇ 10 ਸਾਲ ਤੋਂ ਅਧਿਕ ਸਮਾਂ ਗੰਗਾ ਦੀ ਯਾਤਰਾ ਕਰਦਿਆਂ ਗੰਗਾ ਦੀ ਸੇਵਾ ਕਰਦੇ ਬੀਤ ਗਿਆ ਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਕਹਿੰਦੇ ਹੈ ਅਕਾਲ ਪੁਰਖ, ਤੁਹਾਡੇ ਚਰਨਾਂ ਵਿਚੋਂ ਇਹ ਗੰਗਾ ਨਿਕਲੀ, ਬੜੀ ਪਵਿੱਤਰ ਨਦੀ ਹੈ, ਇਹਨੂੰ ਦੇਵ ਨਦੀ ਕਹਿੰਦੇ ਨੇ, ਤੇ ਮੈਂ ਉਸ ਦੇਵ ਨਦੀ ਗੰਗਾ ਦੀ ਬਹੁਤ ਭਾਵਨਾ ਨਾਲ ਨਿਸ਼ਕਾਮ ਹੋ ਕੇ, ਮਨ ਚ ਕੋਈ ਕਾਮਨਾ ਨਹੀਂ ਰੱਖੀ, ਨਿਸ਼ਕਾਮ ਹੋ ਕੇ ਕਾਮਨਾ ਤੋਂ ਰਹਿਤ ਹੋ ਕੇ ਗੰਗਾ ਦੀ ਸੇਵਾ ਕੀਤੀ ਹੈ।
ਅਬ ਸਤਿਗੁਰ ਮੁਝਕੋ ਮਿਲੇ ਸਭ ਹੂੰ ਫਲ ਪਾਓ।
ਤੇ ਹੁਣ ਉਸ ਦਾ ਮੈਨੂੰ ਇਹ ਫਲ ਮਿਲ ਜਾਏ ਕਿ ਜਿੰਨੀ ਸੇਵਾ ਘਾਲਣਾ ਮੈਂ ਹੁਣ ਤੱਕ ਘਾਲੀ ਹੈ ਹੇ ਅਕਾਲ ਪੁਰਖ, ਉਹਦੇ ਬਦਲੇ ਚ ਮੈਨੂੰ ਮੇਰੇ ਸਤਿਗੁਰੂ ਜੀ ਮਿਲ ਜਾਣ, ਜੇ ਸਤਿਗੁਰੂ ਜੀ ਮਿਲ ਜਾਣ ਤੇ ਮੈਨੂੰ ਸਾਰੀ ਕੀਤੀ ਤਪੱਸਿਆ ਦਾ ਫਲ ਮਿਲ ਜਾਏਗਾ। ਜਿਹੜੀ ਘਾਲਣਾ ਹੁਣ ਤੱਕ ਘਾਲੀ ਆ ਉਹਦਾ ਫਲ ਮੇਰੇ ਵਾਸਤੇ ਇਹੀ ਹੈ ਕਿ ਮੈਨੂੰ ਪੂਰਾ ਗੁਰੂ ਮਿਲ ਜਾਏ, ਮੈਂ ਪੂਰਨ ਸਤਿਗੁਰਾਂ ਨੂੰ ਪ੍ਰਾਪਤ ਕਰ ਲਵਾਂ।
ਅੰਤਰਜਾਮੀ ਸਰਬ ਕੇ ਕਹਿ ਕਿਸੈ ਸੁਣਾਓ।
ਹੇ ਮੇਰੇ ਮਾਲਕ, ਤੂੰ ਤਾਂ ਅੰਤਰਜਾਮੀ ਹੈ, ਹੇ ਪ੍ਰਭੂ ਤੂੰ ਤਾਂ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਹੈ, ਮੈਂ ਤੈਨੂੰ ਕੀ ਕਹਿ ਕੇ ਸੁਣਾਵਾਂ, ਤੂੰ ਤਾਂ ਮੇਰੇ ਅੰਦਰ ਦੀ ਜਾਣਦਾ, ਮੇਰੇ ਅੰਦਰ ਵਿਚ ਹੁਣ ਕੀ ਕਿਸ ਪ੍ਰਕਾਰ ਦੀ ਮੰਗ ਜਾਗੀ ਹੋਈ ਆ, ਮੇਰੇ ਅੰਦਰ ਦੀ ਵੇਦਨ ਨੂੰ ਇਹ ਮੇਰੇ ਮਾਲਕ ਤੂੰ ਜਾਣਦਾ ਹੈ, ਇਸ ਕਰਕੇ ਮਹਾਰਾਜ ਮੈਂ ਹੁਣ ਕੀ ਕਹਿ ਕੇ ਸੁਣਾਵਾਂ, ਕਿਰਪਾ ਕਰੋ, ਦਇਆ ਕਰੋ, ਮੇਰੇ ਤੇ ਰਹਿਮਤ ਕਰੋ, ਮੈਂ ਆਪਣੇ ਗੁਰੂ ਨੂੰ ਮਿਲਾਂ, ਮੈਂ ਗੁਰੂ ਵਾਲਾ ਬਣ ਜਾਵਾਂ, ਮੈਨੂੰ ਗੁਰੂ ਮਿਲ ਜਾਏ। ਆ ਬ੍ਰਹਮਚਾਰੀ ਦੇ ਬੋਲੇ ਹੋਏ ਬੋਲ ਬੜੇ ਤਿੱਖੇ ਤੀਰ ਵੱਜ ਕੇ ਮੇਰੇ ਹਿਰਦੇ ਨੂੰ ਵਿੰਨ ਗਏ ਨੇ, ਨਿਗੁਰਾ ਸ਼ਬਦ ਮੈਂ ਮਹਾਰਾਜ ਹੋਰ ਨਹੀਂ ਸੁਣ ਸਕਦਾ, ਮੇਰੇ ਤੋਂ ਇਹ ਜਿਹੜਾ ਨਗੁਰਾ ਮੱਥੇ ਤੇ ਕਲੰਕ ਲੱਗਾ ਨਗੁਰੇ ਹੋਣ ਦਾ, ਇਹ ਧੋਤਾ ਜਾਵੇ, ਮੈਨੂੰ ਗੁਰੂ ਪ੍ਰਾਪਤ ਹੋ ਜਾਵੇ।
ਚਿੰਤਾ ਚਿਤ ਤੇ ਦੀਨ ਹੋਏ ਬਿੰਤੀ ਬਹੁ ਭਾਕੇ।
ਆਪਣੇ ਚਿੰਤਾ ਕਰਕੇ ਨਾ ਚਿਤ ਵਿਚ ਦੀਨ ਹੋ ਕੇ ਗੁਰੂ ਅਮਰਦਾਸ ਸਾਹਿਬ ਨੇ ਬੜੀਆਂ ਬੇਨਤੀਆਂ ਕੀਤੀਆਂ, ਜੋਦੜੀਆਂ ਕੀਤੀਆਂ ਅਕਾਲ ਪੁਰਖ ਦੇ ਚਰਨਾਂ ਵਿਚ, ਹੇ ਵਾਹਿਗੁਰੂ ਮੇਰੀ ਬੇਨਤੀ ਸੁਣ ਲੋ, ਹੇ ਵਾਹਿਗੁਰੂ ਮੇਰੀਆਂ ਅਰਦਾਸਾਂ ਸੁਣ ਲੋ। ਖਾਲਸਾ ਜੀ, ਪਰਮੇਸ਼ਵਰ ਅੱਗੇ ਤਾਂ ਅਰਦਾਸਾਂ ਹੀ ਨੇ ਨਾ, ਜੋਦੜੀਆਂ ਹੀ ਨੇ, ਉਹਦੇ ਅੱਗੇ ਜ਼ੋਰ ਨਹੀਂ ਚੱਲਦਾ, ਉਹਦੇ ਅੱਗੇ ਤਾਣ ਨਹੀਂ ਚੱਲਦਾ, ਉਹਦੇ ਅੱਗੇ ਤਾਕਤ ਨਹੀਂ ਚੱਲਦੀ, ਤੇ ਉਹਦੇ ਅੱਗੇ ਤਾਂ ਸਿਰਫ ਕੀਤੀ ਹੋਈ ਅਰਦਾਸ ਹੀ ਉਹਦੇ ਚਰਨਾਂ ਚ ਪ੍ਰਵਾਨ ਹੁੰਦੀ ਹੈ। ਜਿਸ ਅੱਗੇ ਜ਼ੋਰ ਨਾ ਚੱਲੇ, ਜਿਹਦੇ ਅੱਗੇ ਕੋਈ ਜ਼ੋਰ ਨਹੀਂ ਚੱਲਦਾ, ਉਹਦੇ ਅੱਗੇ ਸਿਰਫ ਅਰਦਾਸ ਤੇ ਬੇਨਤੀ ਚੱਲਦੀ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣੇ ਚਿੱਤ ਚ ਭਾਰੀ ਚਿੰਤਾ ਧਾਰਨ ਕਰਕੇ ਬੇਅੰਤ ਅਰਦਾਸਾਂ ਅਕਾਲ ਪੁਰਖ ਦੇ ਚਰਨਾਂ ਚ ਕਰਦੇ ਨੇ।
ਦਿਵਸ ਨਾ ਬੀਤੇ ਦੁਖਤ ਬੋ ਉਰ ਗੁਰ ਅਬਲਾਖੇ।
ਖਾਲਸਾ ਜੀ, ਰਾਤ ਨਹੀਂ ਬੀਤਦੀ, ਜਾਗਦਿਆਂ ਰਾਤ ਨਿਕਲ ਜਾਂਦੀ ਹੈ, ਦਿਨ ਨਹੀਂ ਬੀਤਦਾ, ਸਿਰਫ ਇੱਕੋ ਮਨ ਦੇ ਵਿਚ ਅਭਿਲਾਖਾ ਲੱਗੀ ਹੋਈ ਆ, ਗੁਰੂ ਮਿਲ ਜਾਏ, ਮੈਨੂੰ ਗੁਰੂ ਦੀ ਪ੍ਰਾਪਤੀ ਹੋ ਜਾਏ, ਮੈਨੂੰ ਗੁਰੂ ਦੇ ਦਰਸ਼ਨ ਹੋ ਜਾਣ, ਮੈਂ ਗੁਰੂ ਕੀ ਸਿੱਖਿਆ ਸੁਣ ਕੇ ਆਪਣੇ ਕੰਨਾਂ ਚੋਂ ਸਿੱਖਿਆ ਨੂੰ ਧਾਰਨ ਕਰ ਲਵਾਂ, ਮੈਂ ਗੁਰਦਿੱਖਿਆ ਦਾ ਧਾਰਨੀ ਹੋ ਜਾਵਾਂ। ਹੋਰ ਕੋਈ ਕਾਮਨਾ ਗੁਰੂ ਅਮਰਦਾਸ ਸਾਹਿਬ ਦੇ ਮਨ ਚ ਹੈ ਹੀ ਨਹੀਂ, ਬੇਬਲਤਾਈ ਵਿਚ ਦਿਨ ਬਤੀਤ ਨਹੀਂ ਹੁੰਦਾ। ਹੁਣ ਗੁਰੂ ਅਮਰਦਾਸ ਸਾਹਿਬ ਕਿਉਂਕਿ ਗੁਰੂ ਚਰਨਾਂ ਚ ਨਹੀਂ ਸੀ ਆਏ, ਇਸ ਕਰਕੇ ਗੰਗਾ ਦੇ ਭਗਤ ਸੀ ਨਾ, ਹਰ ਹਰ ਗੰਗਾ ਹੀ ਕਹਿੰਦੇ ਸਨ, ਇਸ ਕਰਕੇ ਗੰਗਾ ਦੀ ਆਰਾਧਨਾ ਕਰਦੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਹੇ ਭੀਸ਼ਮ ਮਾਤਾ, ਕਿਉਂਕਿ ਭੀਸ਼ਮ ਪਿਤਾਮਾ ਦੀ ਜਿਹੜੀ ਮਾਂ ਹੈ ਉਹ ਗੰਗਾ ਹੈ, ਗੰਗੇਵ ਪਿਤਾਮਾ ਗੁਰੂ ਗ੍ਰੰਥ ਸਾਹਿਬ ਚ ਬਚਨ ਆਉਂਦਾ ਹੈ ਤੇ ਕਹਿੰਦੇ ਗੰਗਾ ਦਾ ਪੁੱਤਰ ਜਿਹੜਾ ਹੈ ਉਹ ਭੀਸ਼ਮ ਹੈ। ਹੇ ਭੀਸ਼ਮ ਦੀ ਮਾਤਾ ਗੰਗਾ, ਮੇਰੇ ਤੇਰੇ ਚਰਨਾਂ ਵਿਚ ਅਰਦਾਸ ਹੈ।
ਉੱਤਮ ਤੀਰਥ ਸ਼ਬਦ ਮੈਂ ਬਾਂਛਤ ਕੀ ਦਾਤਾ।
ਜਿੰਨੇ ਤੀਰਥ ਨੇ 68 ਦੇ 68 ਤੀਰਥਾਂ ਵਿਚੋਂ, ਹੇ ਗੰਗਾ ਮਾਤਾ ਤੂੰ ਸਭ ਤੋਂ ਉੱਤਮ ਹੈ, ਤੂੰ ਸਾਰਿਆਂ ਵਿਚੋਂ ਸਰਵੋਤਮ ਹੈ। ਬਾਂਛਤ ਕੀ ਦਾਤਾ, ਜੋ ਤੇਰੇ ਕੋਲੋਂ ਆ ਕੇ ਮੰਗੀਏ ਤੂੰ ਉਹੀ ਦਾਨ ਆਪਣੇ ਸੇਵਕਾਂ ਦੀ ਝੋਲੀ ਚ ਪਾਉਣ ਵਾਲੀ ਹੈ।
ਬ੍ਰਹਮ ਲੋਕ ਤੇ ਯਤਨ ਕਰ ਭਾਗੀਰਥ ਆਨੇ।
ਬ੍ਰਹਮ ਲੋਕ ਤੋਂ, ਕਿਉਂਕਿ ਬ੍ਰਹਮਾ ਜੀ ਨੇ ਆਪਣੇ ਕਰਮੰਡਲ ਚ ਇਹਨੂੰ ਧਾਰਨ ਕਰ ਲਿਆ ਸੀ, ਤੇ ਬ੍ਰਹਮ ਲੋਕ ਤੋਂ ਭਾਗੀਰਥ ਜੀ ਇਸ ਮਾਤ ਲੋਕ ਦੀ ਧਰਤੀ ਤੇ ਹੈ ਗੰਗਾ ਤੈਨੂੰ ਲੈ ਕੇ ਆਏ ਹਨ। ਜਾਹਰ ਨਿਵੀ ਤਪੈ ਭਾਗੀਰਥ ਆਣੀ, ਤੇ ਨਿੰਦਾ ਜਿਹੇ ਗੰਗਾ ਆਨੀ। ਕਹਿੰਦੇ ਜਾਹਰ ਨਵੀ ਇਸ ਗੰਗਾ ਨੂੰ ਭਾਗੀਰਥ ਜੀ ਇਸ ਮਾਤ ਲੋਕ ਦੀ ਧਰਤੀ ਤੇ ਲੈ ਕੇ ਆਏ ਹਨ।
ਸਾਤ ਹਜ਼ਾਰ ਉਧਾਰ ਕਰ ਇਹ ਕਥਾ ਮਾਨੀ।
ਬੜੀ ਮਹਾਨ ਪ੍ਰਸਿੱਧ ਕਥਾ ਹੈ ਕਿ ਭਾਗੀਰਥ ਜੀ ਆਪਣੇ ਵਡੇਰਿਆਂ ਨੂੰ ਤਾਰਨਾ ਚਾਹੁੰਦੇ ਸਨ, ਤੇ ਕਹਿੰਦੇ 60,000 ਭਾਗੀਰਥ ਦੇ ਜਿਹੜੇ ਵੱਡੇ ਵਡੇਰੇ ਸਨ ਉਹਨਾਂ ਨੂੰ ਗੰਗਾ ਦੇ ਨਿਰਮਲ ਜਲ ਨੇ ਤਾਰ ਦਿੱਤਾ। ਇਹ ਬੜੀ ਮਹਾਨ ਕਥਾ, ਪੁਰਾਣਕ ਕਥਾ ਇਸ ਜਗਤ ਵਿਚ ਪ੍ਰਗਟ ਹੈ। ਗੁਰੂ ਅਮਰਦਾਸ ਸਾਹਿਬ ਕਹਿੰਦੇ ਜੇ ਤੂੰ 60,000 ਨੂੰ ਤਾਰ ਸਕਦੀ ਹੈ ਤੇ ਮੇਰੀ ਵੀ ਕਾਮਨਾ ਪੂਰੀ ਕਰ, ਮੈਨੂੰ ਵੀ ਪੂਰਨ ਗੁਰੂ ਦੀ ਪ੍ਰਾਪਤੀ ਹੋ ਜਾਵੇ।
ਗੁਰਮਾਨੀ ਆਨੀ ਅਗਨ ਜਾਨੀ ਤ੍ਰਿਲੋਕਾ।
ਤੈਨੂੰ ਦੇਵਤੇ ਵੀ ਮੰਨਦੇ ਨੇ, ਦੇਵਤੇ ਵੀ ਪੂਜਦੇ ਨੇ, ਤੂੰ ਪਾਪਾਂ ਦਾ ਨਾਸ਼ ਕਰਨ ਵਾਲੀ ਹੈ। ਤਿੰਨਾਂ ਲੋਕਾਂ ਵਿਚ ਤੈਨੂੰ ਜਾਣਿਆ ਜਾਂਦਾ, ਤ੍ਰਿਲੋਕਾਂ ਵਿਚ ਤਿੰਨਾਂ ਲੋਕਾਂ ਵਿਚ ਤੇਰੀ ਪੂਜਾ ਹੁੰਦੀ ਹੈ।
ਸੁਖ ਦਾਨੀ ਰਾਨੀ ਜਗਤ ਤੋ ਬੇਗ ਅਰੋਕਾ।
ਸੁਖ ਦੇਣ ਵਾਲੀ ਹੈ, ਸਾਰੇ ਜਗਤ ਦੀ ਰਾਣੀ ਹੈ, ਔਰ ਤੂੰ ਰੋਗਾਂ ਨੂੰ ਕੱਟ ਕੱਟ ਕੇ ਅਰੋਗ ਕਰਨ ਵਾਲੀ ਹੈ। ਤੇਰਾ ਜਿਹੜਾ ਬੇਗ ਹੈ ਉਹ ਅਰੋਕ ਹੈ, ਉਹਨੂੰ ਕੋਈ ਨੀ ਰੋਕ ਸਕਦਾ।
ਕਰੋ ਸਫਲ ਮਮ ਕਾਮਨਾ ਗੁਰਦੇਵ ਮਿਲਾਏ।
ਗੰਗਾ ਮਾਤਾ ਤੂੰ ਹੀ ਮੇਰੀ ਫਰਿਆਦ ਸੁਣ ਲੈ, ਮੈਂ ਤੇਰਾ ਭਗਤ ਹਾਂ, ਮੈਂ ਤੇਰੀ ਆਰਾਧਨਾ ਕੀਤੀ ਹੈ, ਤੇਰੀ ਸੇਵਾ ਕੀਤੀ ਹੈ, ਤੇ ਮੇਰੀ ਕਾਮਨਾ ਪੂਰਨ ਕਰ ਦਿਓ। ਕਰੋ ਸਫਲ ਮਮ ਕਾਮਨਾ, ਮੇਰੀ ਕਾਮਨਾ ਫਲ ਸਹਿਤ ਕਰ ਦਿਓ, ਮੈਨੂੰ ਗੁਰੂ ਮਿਲਾ ਦੇ। ਕਿਉਂਕਿ ਗੁਰੂ ਸਾਹਿਬ ਜੀ ਗੰਗਾ ਭਗਤ ਸਨ, ਤੇ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਅੰਗਦ ਸਾਹਿਬ ਦੇ ਚਰਨਾਂ ਚ ਆਉਣ ਤੋਂ ਪਹਿਲਾਂ ਦੀ ਇਹ ਸਾਰੀ ਵਾਰਤਾ ਹੈ। ਬਾਅਦ ਵਿਚ ਤਾਂ ਫਿਰ ਗੁਰੂ ਨੂੰ ਹੀ ਸਮਰਪਣ ਹੋ ਗਏ ਨਾ, ਤੇ ਪਹਿਲਾਂ ਆਉਂਦੀ ਹੋਣ ਕਰਕੇ ਵਾਰਤਾ, ਗੰਗਾ ਦੀ ਪੂਜਾ ਕਰ ਰਹੇ ਨੇ, ਗੰਗਾ ਨੂੰ ਹੀ ਅਰਦਾਸਾਂ ਕਰ ਰਹੇ ਨੇ, ਹੇ ਗੰਗਾ ਮੈਨੂੰ ਗੁਰੂ ਮਿਲਾ ਦੇ, ਮੈਂ ਪੂਰਨ ਗੁਰੂ ਨੂੰ ਮਿਲ ਜਾਵਾਂ, ਮੈਨੂੰ ਪੂਰਾ ਗੁਰੂ ਮਿਲਾਪ ਕਰਾ ਦੇ।
ਇਸ ਪ੍ਰਕਾਰ ਬਿਨਤੀ ਭਲੇ ਬੋਗਿਦ ਵਡਿਆਏ।
ਇਹਨਾਂ ਬੜੀਆਂ ਵਡਿਆਈਆਂ ਕਰ ਕਰਕੇ ਗੰਗਾ ਦੀਆਂ, ਪਰਮੇਸ਼ਰ ਅਕਾਲ ਪੁਰਖ ਦੀਆਂ ਉਪਮਾ ਕਰ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਬੇਨਤੀਆਂ ਕਰਦੇ ਨੇ। ਬਾਰੰਬਾਰ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਚ ਬੇਨਤੀਆਂ ਕਰਦੇ, ਕਿਉਂਕਿ ਬਿਨਾਂ ਪਰਮੇਸ਼ਰ ਦੀ ਕਿਰਪਾ ਤੋਂ ਕਦੇ ਵੀ ਗੁਰੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰੂ ਤਾਂ ਮਿਲਦਾ ਜੇ ਪਰਮੇਸ਼ਰ ਦੀ ਕਿਰਪਾ ਹੋਵੇ, ਤੇ ਪਰਮੇਸ਼ਰ ਤਾਂ ਮਿਲਦਾ ਜੇ ਗੁਰੂ ਦੀ ਕਿਰਪਾ ਹੋਵੇ, ਤੇ ਦੋਹਾਂ ਦਾ ਸੰਬੰਧ ਹੈ। ਪਰਮੇਸ਼ਰ ਦੀ ਕਿਰਪਾ ਨਾਲ ਗੁਰੂ ਮਿਲਦਾ ਤੇ ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਮਿਲਦਾ ਹੈ। ਇਸ ਕਰਕੇ ਪਹਿਲਾਂ ਪਰਮੇਸ਼ਰ ਨੂੰ ਹੀ ਜੋਦੜੀਆਂ ਕਰ ਰਹੇ ਗੁਰੂ ਅਮਰਦਾਸ ਸਾਹਿਬ ਬਾਰ ਬਾਰ, ਹੇ ਅਕਾਲ ਪੁਰਖ ਵਾਹਿਗੁਰੂ ਮੇਰੀ ਬੇਨਤੀ ਪ੍ਰਵਾਨ ਕਰਕੇ ਮੈਨੂੰ ਗੁਰੂ ਮੇਲ ਦਿਓ।
ਨਿਸ਼ਾ ਬੀਤੀ ਦਿਨ ਅਗਲੇ ਦੁੱਖ ਸਾਥ ਬਿਤਾਵਾ।
ਰਾਤ ਬੀਤ ਗਈ ਇਸੇ ਅਰਦਾਸਾਂ ਜੋਦੜੀਆਂ ਵਿਚ, ਅਗਲਾ ਦਿਨ ਵੀ ਇਸੇ ਜੋਦੜੀਆਂ ਵਿਚ ਹੀ ਬਤੀਤ ਹੋਇਆ, ਹੁਣ ਦਿਨ ਵੀ ਬਤੀਤ ਨਹੀਂ ਹੁੰਦਾ।
ਖਾਣ ਪਾਨ ਕੁਛ ਨਾ ਰੁਚੇ ਬੈਰਾਗ ਉਪਾਵਾ।
ਹਰ ਵੇਲੇ ਨੇਤਰਾਂ ਚੋਂ ਹੰਝੂ ਹੀ ਵਹਿੰਦੇ ਰਹਿ ਰਹੇ ਨੇ ਕਿ ਹੇ ਅਕਾਲ ਪੁਰਖ ਮੈਨੂੰ ਗੁਰੂ ਮਿਲਾ ਦਿਓ, ਮੈਂ ਗੁਰੂ ਨੂੰ ਮਿਲਣਾ ਚਾਹੁੰਦਾ ਹਾਂ। ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੂੰ ਨਾ ਖਾਣਾ ਚੰਗਾ ਲੱਗਦਾ, ਨਾ ਪੀਣਾ ਚੰਗਾ ਲੱਗਦਾ, ਦਿਨ ਸਾਰਾ ਬੀਤ ਗਿਆ, ਨਾ ਭੋਜਨ ਛਕਿਆ ਨਾ ਜਲ ਛਕਿਆ ਹੈ।
ਮੌਲ ਪਈ ਜਬ ਜਾਮਨੀ ਸੋਚਤ ਹਿਤ ਜਾਗਾ।
ਖਾਲਸਾ ਜੀ ਰਾਤ ਆ ਗਈ, ਫਿਰ ਦੂਸਰੀ ਰਾਤ ਵੀ ਜਾਗਦਿਆਂ ਸੋਚਦਿਆਂ ਹੀ ਚਿੱਤ ਦੇ ਵਿਚ ਬੀਤ ਰਹੀ ਹੈ।
ਲਿਵ ਲਾਗੈ ਨੈ ਨੀਂਦ ਹੋਏ ਜਿਨ ਮਨ ਅਨਰਾਗਾ।
ਖਾਲਸਾ ਜੀ ਜਿਨ੍ਹਾਂ ਦੀ ਲਿਵ ਲੱਗੀ ਹੋਵੇ ਨਾ ਪਰਮੇਸ਼ਰ ਨਾਲ, ਉਹਨਾਂ ਨੂੰ ਨੀਂਦ ਨਹੀਂ ਆਉਂਦੀ। ਜਿਨ੍ਹਾਂ ਦੇ ਮਨ ਚ ਪਰਮੇਸ਼ਰ ਦਾ ਅਨੁਰਾਗ ਹੋਵੇ ਉਹ ਕਹਿੰਦੇ ਸਿਆਮ ਸੁੰਦਰ ਤਜ ਨੀਂਦ ਕਿਉਂ ਆਈ। ਉਹਨਾਂ ਦੇ ਨੇਤਰਾਂ ਚ ਨੀਂਦ ਕਿੱਥੇ? ਗੁਰੂ ਅਮਰਦਾਸ ਸਾਹਿਬ ਦਾ ਤਾਂ ਹਿਰਦਾ ਪਰਮੇਸ਼ਰ ਦੇ ਅਨੁਰਾਗ ਚ ਭਿੱਜਾ ਹੋਇਆ, ਅਰਦਾਸਾਂ ਜੋਦੜੀਆਂ ਹੀ ਚੱਲ ਰਹੀਆਂ, ਮਨ ਹੀ ਮਨ ਗੁਰੂ ਮਿਲ ਜਾਏ, ਗੁਰੂ ਦਾ ਮਿਲਾਪ ਹੋ ਜਾਏ, ਹੋਰ ਕੋਈ ਕਹਿੰਦੇ ਮਨ ਦੇ ਵਿੱਚ ਕਾਮਨਾ ਨਹੀਂ ਆਉਂਦੀ, ਰਾਤ ਸਾਰੀ ਇਸੇ ਤਰ੍ਹਾਂ ਚਿੰਤਾ ਵਿਚ ਹੀ ਬੀਤ ਰਹੀ ਹੈ।
ਸ੍ਰੀ ਪਰਮੇਸ਼ਰ ਸੁਰਸਰੀ ਪ੍ਰਸੰਸਤ ਦੋ,
ਅਕਾਲ ਪੁਰਖ ਤੇ ਗੰਗਾ ਦੋਵਾਂ ਦੀ ਪ੍ਰਸੰਸਾ ਗੁਰੂ ਅਮਰਦਾਸ ਸਾਹਿਬ ਜੀ ਕਰਦੇ, ਉਧਰ ਅਕਾਲ ਪੁਰਖ ਦੀ ਉਪਮਾ, ਉਧਰ ਗੰਗਾ ਜੀ ਦੀ। ਸੁਰਸਰੀ ਦਾ ਮਤਲਬ ਹੁੰਦਾ ਦੇਵ ਨਦੀ, ਦੇਵ ਨਦੀ ਗੰਗਾ ਦੀ ਪੂਜਾ ਕਰਦੇ, ਉਨ੍ਹਾਂ ਦੀ ਆਰਾਧਨਾ ਕਰਦੇ, ਉਧਰ ਅਕਾਲ ਪੁਰਖ ਪਰਮੇਸ਼ਰ ਜੀ ਦੀ ਪ੍ਰਸੰਸਾ ਉਪਮਾ ਵਡਿਆਈ ਕਰਦੇ ਹਨ।
ਬਿਨੈ ਭਰਤ ਮਨ ਦੀਨ ਬੰਦ ਗੁਣ ਗਨ ਗਿਨ ਸੋ,
ਮਨ ਦੇ ਵਿਚੋਂ ਬੇਨਤੀਆਂ ਕਰਦੇ, ਬੜੇ ਦੀਨ ਹੋ ਕੇ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਵਿਚ ਬੇਨਤੀਆਂ ਕਰਦੇ ਨੇ, ਅਨਕ ਪ੍ਰਕਾਰ ਦੇ ਪਰਮੇਸ਼ਰ ਦੇ ਗੁਣਾਂ ਨੂੰ ਯਾਦ ਕਰਕੇ, ਹੇ ਵਾਹਿਗੁਰੂ ਤੇਰੇ ਚ ਵੀ ਗੁਣ ਹੈ, ਤੇਰੇ ਚ ਵੀ ਗੁਣ ਹੈ, ਤੂੰ ਆਪਣੇ ਪਿਆਰਿਆਂ ਤੇ ਦਾਸਾਂ ਤੇ ਕਿਰਪਾ ਕਰਦਾ, ਮੇਰੇ ਤੇ ਵੀ ਕਿਰਪਾ ਕਰ। ਇਦਾਂ ਅਕਾਲ ਪੁਰਖ ਪਰਮੇਸ਼ਰ ਜੀ ਦੇ ਗੁਣਾਂ ਦਾ ਵਰਣਨ ਕਰਦੇ ਹਨ।
ਨਾਉ ਥਾਉ ਬਿਨ ਰੂਪ ਕੇ ਸਤਿਗੁਰ ਕੋ ਧਿਆਵੈ,
ਉਧਰ ਗੁਰੂ ਨੂੰ ਵੀ ਧਿਆਉਂਦੇ ਨੇ, ਕਹਿੰਦੇ ਹੇ ਮੇਰੇ ਸਤਿਗੁਰੂ ਜੀ, ਤੁਸੀਂ ਜਿਹੜੀ ਵੀ ਥਾਂ ਤੇ ਹੋ, ਮੈਨੂੰ ਨਹੀਂ ਪਤਾ ਤੁਸੀਂ ਕਿਹੜੀ ਥਾਂ ਤੇ ਹੋ, ਮੈਨੂੰ ਨਹੀਂ ਪਤਾ ਤੁਹਾਡਾ ਨਾਂ ਕੀ ਹੈ, ਪਰ ਤੁਸੀਂ ਹੋ ਤਾਂ ਅੰਤਰਜਾਮੀ, ਕਿਰਪਾ ਕਰਕੇ ਮੈਨੂੰ ਆਪਣੇ ਨਾਲ ਮੇਲ ਲਓ। ਗੁਰੂ ਅਮਰਦਾਸ ਸਾਹਿਬ ਜੀ ਗੁਰੂ ਨੂੰ ਵੀ ਧਿਆਉਂਦੇ ਨੇ, ਕਿਉਂਕਿ ਹਾਲੇ ਤੱਕ ਨਾਂ ਦਾ ਨਹੀਂ ਪਤਾ ਕਿ ਗੁਰੂ ਅੰਗਦ ਸਾਹਿਬ ਉਹਨਾਂ ਦਾ ਨਾਂ ਹੈ, ਇਹ ਵੀ ਨਹੀਂ ਪਤਾ ਵੀ ਉਹ ਖਡੂਰ ਸਾਹਿਬ ਰਹਿੰਦੇ ਨੇ। ਇਸ ਕਰਕੇ ਨਾਂ ਤੇ ਥਾਂ ਤੋਂ ਬਿਨਾਂ ਕਿ ਮੇਰੇ ਸਤਿਗੁਰੂ ਜੀ ਜਿੱਥੇ ਵੀ ਰਹਿ ਰਹੇ ਹੋ, ਤੁਸੀਂ ਜਿਹੜੀ ਵੀ ਥਾਂ ਤੇ ਹੋ, ਜਿਹੜਾ ਵੀ ਆਪ ਜੀ ਦਾ ਨਾਂ ਹੈ, ਹੇ ਮਹਾਰਾਜ ਮੇਰੀ ਪੁਕਾਰ ਸੁਣੋ।
ਪੂਰੋ ਮੇਰੀ ਆਸ ਕੋ ਐਸੇ ਉਰ ਭਾਵੈ,
ਪਾਤਸ਼ਾਹ ਮੇਰੀ ਆਸਾ ਪੂਰੀ ਕਰ ਦਿਓ, ਮੇਰੇ ਸਤਿਗੁਰੂ ਤੁਸੀਂ ਜਿੱਥੇ ਵੀ ਹੋ ਕਿਰਪਾ ਕਰਕੇ ਮੈਨੂੰ ਮੇਲ ਲਓ।
ਸਰਵ ਥਾਨ ਸਭ ਕਾਲ ਮੈਂ ਸਤਿਗੁਰ ਹੈ ਵਿਆਪੈ,
ਸਤਿਗੁਰੂ ਵੀ ਤਾਂ ਸਾਰੇ ਪਾਸੇ ਸਰਵ ਥਾਵਾਂ ਤੇ ਵਿਆਪਕ ਹੈ, ਪਰਮੇਸ਼ਰ ਦਾ ਅਵਤਾਰ ਹੀ ਹੈ ਸਤਿਗੁਰੂ, ਤੇ ਤੁਸੀਂ ਵੀ ਸਾਰੀਆਂ ਥਾਵਾਂ ਤੇ ਵਿਆਪਕ ਹੋ, ਹਰ ਜਗ੍ਹਾ ਤੇ ਹੋ ਮਹਾਰਾਜ, ਕਿਰਪਾ ਕਰਕੇ ਦਇਆ ਕਰਕੇ ਮੈਂ ਵਿਛੜੇ ਹੋਏ ਨੂੰ ਆਪਣੇ ਨਾਲ ਮੇਲ ਲਓ।
ਬੇਨਤੀ ਸੁਣ ਕੇ ਸ਼ਰੋਨ ਮੈਂ ਦਿਓ ਦਰਸ਼ਨ ਆਪੇ,
ਮਹਾਰਾਜ ਮੇਰੀ ਬੇਨਤੀ ਆਪਣੇ ਕੰਨਾਂ ਚ ਸੁਣ ਕੇ ਮੈਨੂੰ ਆਪ ਹੀ ਕਿਰਪਾ ਕਰਕੇ ਦਰਸ਼ਨ ਦਿਓ, ਆਪ ਹੀ ਕਿਰਪਾ ਕਰਕੇ ਦਇਆ ਕਰਕੇ ਆਪਣੇ ਦੀਦਾਰ ਬਖਸ਼ੋ।
ਮੈਂ ਪਰਖਣ ਜਾਣੋ ਨਹੀਂ ਗੁਰਪੂਰਨ ਕਿਹੋ,
ਮੈਨੂੰ ਤਾਂ ਇਹ ਵੀ ਪਤਾ ਨਹੀਂ ਪਰਖੀ ਦਾ ਕਿਵੇਂ ਹੈ, ਪੂਰਾ ਗੁਰੂ ਕਿਵੇਂ ਜਿਹਾ ਹੁੰਦਾ ਮੈਨੂੰ ਨਹੀਂ ਪਤਾ, ਮੈਨੂੰ ਪਰਖਣ ਦਾ ਨਹੀਂ ਪਤਾ ਵੀ ਗੁਰੂ ਦੀ ਪਰਖ ਕਿਵੇਂ ਕਰੀਦੀ ਹੈ, ਮਹਾਰਾਜ ਤੁਸੀਂ ਆਪ ਹੀ ਕਿਰਪਾ ਕਰੋ, ਦਇਆ ਕਰਕੇ ਮੈਨੂੰ ਆਪਣੇ ਦਰਸ਼ਨ ਬਖਸ਼ੋ।
ਆਪਣੋ ਬਿਰਦ ਪਛਾਣ ਕੇ ਨਿਜ ਦਰਸ਼ਨ ਦਿਓ,
ਮਹਾਰਾਜ ਤੁਸੀਂ ਆਪਣਾ ਬਿਰਦ ਪਛਾਣੋ, ਤੁਹਾਡਾ ਬਿਰਦ ਆ ਜਿਹੜਾ ਤੁਹਾਡੇ ਸ਼ਰਨ ਵਿਚ ਆ ਜਾਏ, ਉਹਨੂੰ ਆਪ ਦੀ ਕਿਰਪਾ ਕਰਕੇ ਤਾਰ ਦਿਓ, ਮੈਨੂੰ ਵੀ ਤਾਰੋ, ਮੈਨੂੰ ਵੀ ਦਰਸ਼ਨ ਬਖਸ਼ੋ, ਆਪਣੇ ਬਿਰਦ ਨੂੰ ਪਛਾਣੋ।
ਕਿਵੇਂ ਲਾਗੀ ਰਿਵੈਤਾ ਜੀ ਕਾਰਜ ਆਨਾ,
ਸਾਰੇ ਕੰਮ ਕਾਰ ਛੱਡ ਕੇ ਬਸ ਇਹੀ ਇੱਕ ਲਿਵ ਲੱਗੀ ਆ ਗੁਰੂ ਅਮਰਦਾਸ ਸਾਹਿਬ ਨੂੰ ਕਿ ਮੈਨੂੰ ਗੁਰੂ ਮਿਲ ਜਾਏ, ਗੁਰੂ ਦਾ ਮਿਲਾਪ ਹੋ ਜਾਏ।
ਖਾਣ ਪਾਨ ਨਿੰਦਰਾ ਨਹੀਂ ਦੇਖ ਨੀਰ ਚਲਾਨਾ,
ਨਾ ਭੋਜਨ ਛਕਦੇ ਨੇ, ਨਾ ਜਲ ਛਕਦੇ ਨੇ, ਤੇ ਨਾ ਹੀ ਨੀਂਦ ਆਉਂਦੀ ਹੈ, ਹਰ ਵੇਲੇ ਨੇਤਰਾਂ ਚੋਂ ਹੰਝੂ ਹੀ ਵਹਿ ਰਹੇ ਨੇ, ਵਿਰਾਗ ਵਿਚ ਨੇਤਰਾਂ ਵਿਚੋਂ ਅਥਰੂ ਵਹਿ ਰਹੇ ਨੇ, ਮੋਏ ਨੀਰ ਵਹੇ ਵਹਿ ਚੱਲੇ ਜੀਉ ਵਾਲੀ ਹਾਲਤ ਅਵਸਥਾ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਦੀ ਬਣੀ ਹੋਈ ਹੈ।
ਮੈਂ ਨੈਣੀ ਨੀਂਦ ਨਾ ਆਵੇ ਜੀਉ, ਭਾਵੇਂ ਅੰਨ ਨਾ ਪਾਈ, ਦੀਰਘ ਸਵਾਸ ਉਸਾਰ ਤੋਂ ਇੱਕ ਤੋਂ ਬਿਦ ਦੇ,
ਲੰਮੇ ਲੰਮੇ ਸਾਹ ਲੈਂਦੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ। ਇੱਕ ਬਿਰਧ ਦੇਹੀ ਹੈ, ਸਰੀਰ ਵੀ ਵਡੇਰਾ, ਉਮਰ ਵੀ 72 ਦੇ ਨੇੜੇ ਹੋ ਚੁੱਕੀ ਹੈ, ਤੇ ਕਹਿੰਦੇ ਇਸ ਪ੍ਰਕਾਰ ਨਾਲ ਇੱਕ ਦੀਰਘ ਉਮਰ ਹੈ, ਇੱਕ ਸਰੀਰ ਬਿਰਧ ਹੈ।
ਗੰਗਾ ਆਵਤ ਜਾਤ ਮਗ ਬਲ ਬਿਨਾ ਅਛੇਹੇ,
ਯਾਤਰਾ ਬੜੀ ਕੀਤੀ ਹੈ, ਸਰੀਰ ਨੂੰ ਖੇਚਲ ਬੜੀ ਦਿੱਤੀ ਹੈ, ਗੰਗਾ ਦੀ ਯਾਤਰਾ ਕਰਦੇ ਰਹੇ, ਆਉਂਦਿਆਂ ਜਾਂਦਿਆਂ ਸਰੀਰ ਦੇ ਵਿਚ ਤਾਕਤ ਘਟ ਗਈ ਹੈ, ਤਾਣ ਘਟ ਗਿਆ ਹੈ।
ਪ੍ਰੇਮ ਅਧਿਕ ਚਿੰਤਾ ਬਹੁਤ, ਮੈਂ ਬਿਸੂਰਾ,
ਪ੍ਰੇਮ ਬੜਾ ਮਨ ਦੇ ਵਿਚ ਪਰ ਚਿੰਤਾ ਬਹੁਤ ਹੈ ਕਿ ਮੈਨੂੰ ਗੁਰੂ ਮਿਲ ਜਾਏ, ਮੇਰੇ ਪ੍ਰਾਣਾਂ ਦੀ ਡੋਰੀ ਟੁੱਟਣ ਤੋਂ ਪਹਿਲਾਂ ਮੈਨੂੰ ਗੁਰੂ ਮਿਲ ਜਾਏ, ਮੈਂ ਗੁਰੂ ਵਾਲਾ ਹੋ ਜਾਵਾਂ, ਮੈਨੂੰ ਗੁਰੂ ਦੀ ਪ੍ਰਾਪਤੀ ਹੋ ਜਾਵੇ।
ਕਹਿ ਮਲਹੋ ਕਹਿ ਮਿਲੋ ਅਬ, ਸ੍ਰੀ ਸਤਿਗੁਰ ਪੂਰਾ।
ਹੁਣ ਤਾਂ ਇਹ ਠਾਣ ਲਈ ਹੈ ਗੁਰੂ ਅਮਰਦਾਸ ਸਾਹਿਬ ਨੇ ਮਨ ਚ ਕਿ ਹੇ ਵਾਹਿਗੁਰੂ, ਜਾਂ ਤਾਂ ਮੈਂ ਹੁਣ ਮਰ ਕੇ ਆਪਣੇ ਪ੍ਰਾਣ ਤਿਆਗ ਦਿਆਂਗਾ, ਤੇ ਜਾਂ ਫਿਰ ਮੇਰੇ ਸਤਿਗੁਰੂ ਪੂਰੇ ਜੀ ਤੁਸੀਂ ਮੈਨੂੰ ਕਿਰਪਾ ਕਰਕੇ ਮਿਲ ਲਓ। ਪ੍ਰਣ ਕਰ ਲਿਆ ਕਿ ਹੁਣ ਮੈਂ ਭੋਜਨ ਨਹੀਂ ਛਕਣਾ, ਜਲ ਨਹੀਂ ਛਕਣਾ, ਜਾਂ ਤਾਂ ਕਿਰਪਾ ਕਰਕੇ ਮੈਨੂੰ ਮਿਲੋ, ਨਹੀਂ ਤਾਂ ਮੈਂ ਆਪਣੇ ਪ੍ਰਾਣ ਤਿਆਗ ਦਿਆਂਗਾ।
ਇੱਕ ਜੀਵਨ ਸਤਿਗੁਰ ਬਿਨਾ ਕੁਛ ਸਰਹ ਨਾ ਕਾਜੋ।
ਇਹੋ ਜਿਹਾ ਜੀਵਨ ਤਿਰਕਾਰ ਹੈ ਜਿਹੜਾ ਜੀਵਨ ਗੁਰੂ ਤੋਂ ਬਿਨਾਂ ਬੀਤੇ। ਗੁਰੂ ਤੋਂ ਬਿਨਾਂ ਜੀਵਨ ਕਾਹਦਾ ਜੀਵਨ, ਜ਼ਿੰਦਗੀ ਕਾਹਦੀ ਜ਼ਿੰਦਗੀ। ਸਤਿਗੁਰਾਂ ਤੋਂ ਬਿਨਾਂ ਤਾਂ ਇਹ ਜੀਵਨ ਤਿਰਕਾਰ ਹੈ, ਕੋਈ ਵੀ ਕੰਮ ਨਹੀਂ ਸਿੱਧ ਹੋ ਸਕਦਾ ਗੁਰੂ ਬਿਨਾਂ।
ਗੁਰ ਬਿਨ ਛਿੱਤ ਕੋ ਰਾਜ ਕਿਆ, ਇੱਕ ਸੁਰਪੁਰ ਰਾਜੋ।
ਗੁਰੂ ਤੋਂ ਬਿਨਾਂ ਇਹ ਧਰਤੀ ਦਾ ਰਾਜ ਕੀ ਰਾਜ ਹੈ? ਤਿਰਕਾਰ ਇਹੋ ਜਿਹੇ ਰਾਜ ਤੇ ਜਿਹੜਾ ਗੁਰੂ ਤੋਂ ਬਿਨਾਂ ਹੋਵੇ। ਤਿਰਕਾਰ ਹੈ ਸਵਰਗ ਦੇ ਰਾਜ ਨੂੰ ਵੀ, ਜਿਹੜਾ ਸਤਿਗੁਰਾਂ ਤੋਂ ਬਿਨਾਂ ਰਾਜ ਜੇ ਸਵਰਗ ਦਾ ਮਿਲ ਜਾਏ, ਉਹ ਸਵਰਗ ਦਾ ਰਾਜ ਵੀ ਤਿਰਕਾਰ ਹੈ।
ਤਪ ਤੀਰਥ ਬਰਤਰੋ ਧਰਮ ਬਿਨ ਗੁਰ ਨਿਫਲਾਵੈ।
ਤਪ ਤੀਰਥ ਯਾਤਰਾ ਵਰਤ ਰੱਖਣੇ ਜਿਤਨੇ ਕਰਮ ਧਰਮ ਨੇ, ਗੁਰੂ ਤੋਂ ਬਿਨਾਂ ਸਾਰੇ ਨਿਸ਼ਫਲ ਨੇ। ਗੁਰੂ ਬਿਨਾਂ ਸਾਰੇ ਕੀਤੇ ਹੋਏ ਕਰਮ ਅਧੂਰੇ ਹਨ।
ਗੁਰ ਬਿਨ ਲੋਕ ਪਰ ਲੋਕ ਕੇ ਸੁਖ ਸਕਲਨ ਸਾਵੈ।
ਗੁਰੂ ਤੋਂ ਬਿਨਾਂ ਲੋਕ ਪਰ ਲੋਕ ਵਿਗੜ ਜਾਂਦਾ ਹੈ, ਨਾ ਇਸ ਲੋਕ ਵਿਚ ਸੁਖ ਮਿਲਦਾ, ਨਾ ਪਰਲੋਕ ਵਿਚ ਸੁਖ ਦੀ ਪ੍ਰਾਪਤੀ ਹੁੰਦੀ। ਦੋਈ ਜਹਾਨੀ ਉਨ੍ਹਾਂ ਦੇ ਸੁਖ ਬਿਨਸ ਜਾਂਦੇ ਨੇ ਜਿਨ੍ਹਾਂ ਨੂੰ ਗੁਰੂ ਪ੍ਰਾਪਤ ਨਹੀਂ ਹੁੰਦਾ।
ਸਤਿਗੁਰ ਪੂਰਾ ਜੇ ਮਿਲੈ ਦੇ ਨਿਜ ਉਪਦੇਸ਼ੋ।
ਸਤਿਗੁਰੂ ਮਿਲੇ ਤੇ ਮਿਲ ਕੇ ਆਪਣਾ ਪਵਿੱਤਰ ਪਾਵਨ ਉਪਦੇਸ਼ ਬਖਸ਼ ਦੇਵੇ।
ਸਫਲ ਤਪ ਆਦਿਕ ਹੋਤੇ ਮਿਟ ਜਾਤ ਕਲੇਸ਼ੋ।
ਕੀਤੇ ਹੋਏ ਸਾਰੇ ਤਪ ਆਦਿਕ ਸਫਲ ਹੋ ਜਾਂਦੇ ਨੇ ਤੇ ਸਾਰੇ ਕਲੇਸ਼ ਮਿਟ ਜਾਂਦੇ ਨੇ ਜੇ ਗੁਰੂ ਮਿਲ ਜਾਵੇ।
ਕਰਮਹੀਨ ਕਿਮ ਮੈਂ ਰਿਓ ਅਬ ਸਤਿਗੁਰ ਪਾਓ।
ਹੁਣ ਤੱਕ ਮੈਂ ਕਰਮਾਂ ਤੋਂ ਹੀਣਾ, ਭਾਗਾਂ ਤੋਂ ਹੀਣਾ, ਮੈਨੂੰ ਗੁਰੂ ਨਹੀਂ ਮਿਲਿਆ। ਹੇ ਮੇਰੇ ਵਾਹਿਗੁਰੂ, ਹੁਣ ਤਾਂ ਮੇਰੇ ਤੇ ਕਿਰਪਾ ਕਰ ਦਿਓ ਅਕਾਲ ਪੁਰਖ ਜੀ, ਮੈਨੂੰ ਗੁਰੂ ਦਾ ਮੇਲ ਹੋ ਜਾਏ, ਮੈਂ ਪੂਰੇ ਗੁਰੂ ਨੂੰ ਪ੍ਰਾਪਤ ਕਰ ਲਵਾਂ।
ਅਬ ਸਤਿਗੁਰ ਪਾਓ ਨਾ ਤਰ ਤਜ ਕੈ ਅੰਨ ਜਲ ਨਿਜ ਤਨ ਬਿਨ ਸਾਓ।
ਹੇ ਵਾਹਿਗੁਰੂ, ਜਾਂ ਤਾਂ ਹੁਣ ਮੈਨੂੰ ਸਤਿਗੁਰੂ ਜੀ ਪ੍ਰਾਪਤ ਹੋ ਜਾਣ, ਨਹੀਂ ਤਾਂ ਮੈਂ ਅੰਨ ਤੇ ਜਲ ਤਿਆਗ ਕੇ ਆਪਣੇ ਪ੍ਰਾਣਾਂ ਦਾ ਨਾਸ ਕਰ ਦੇਵਾਂ, ਨਹੀਂ ਤਾਂ ਮੈਂ ਆਪਣੇ ਤਨ ਦਾ ਤਿਆਗ ਕਰ ਦੇਵਾਂ। ਐਸਾ ਪ੍ਰਣ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀਤਾ ਹੈ। ਗਰੀਬ ਨਵਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਅੰਦਰ ਦੀ ਸਿੱਖ ਇਤਨੀ ਤੀਵਰ ਹੋਈ ਕਿ ਉਧਰੋਂ ਗੁਰੂ ਅੰਗਦ ਸਾਹਿਬ ਨੂੰ ਵੀ ਖਿੱਚ ਪਈ ਹੈ। ਸਬੱਬ ਕਿਵੇਂ ਜਿਹਾ ਬਣ ਰਿਹਾ ਉਹ ਕਥਾ ਆਪ ਦੀ ਅਗਲਿਆਂ ਪ੍ਰਕਰਣਾਂ ਚ